पवित्र मुखारबिन तो उच्चारण कीती कोई गाथा बाणी दा अज आप जी ने दूसरा श्लोक श्रवण कीता है। धन गुरु अर्जुन देव सचे पातशाह जी ने इस श्लोक दे विच कृपालता बख्शिश कीती है कि ऐ मनुख जे तू अपने आप नू इतना कु सूक्ष्म कर लवे, इतना कु अपने आप नू बारीक कर लवे ते एक छोटे जे अणु दी तरह सूक्ष्म हो जाए ते अख चमकण दी देर विच तू सैकड़े आसमान उपर उड़ जाए फिर वापस तू अपने टिकाने ते आ पहुंचे, हजारा खंड ब्रह्मांड तू सूक्ष्म ताई विच घूम के वापस आ जाए पर इन्नी बाहर दी करामात इन्नी शक्ति होन दे बावजूद भी जितनी देर तक पूरे सतगुरु जी दी शरण विच नहीं पैंदा उन्नी देर तक तेरी इस मनुख देही दी सफलता नहीं। तेन सिद्धता सफलता मिलनी ही ताक है जेकर तू पूरे सतगुरु जी दी चरण शरण भी चला जाए। आओ इस अमृत बचन गुरु कृपा नाल आपां वाच सकिए, आप बख्शो आसीस और उच्चारण करो जी सतनाम श्री वाहे गुरु जी, करो कृपालता फिर उच्चारण करो जी सतनाम श्री वाहे गुरु जी। सतगुरु गुरु ग्रंथ साहिब जी दी अमृत गुरबाणी विच हजूर ने जिथे मनुख बाहर नू खोजदा है उथे इस नू अपने अंदर नू खोजन दी भी प्रेरणा दिती है। बाहर दी खोज विचो सहूलत जरूर मिलेगी, बाहर दी खोज विचो इनू साधन जरूर मिल जानगे पर अंदर दी शांति बाहर दी खोज विचो नहीं, अंदर दा सुकून अंदर दा सुख केवल उना नू मिलेगा जेडे अपने अंतर आत्मे नू खोजन लग पैंदे। जदो इस धरती ते बैठ के आपां चार चफेरे वल झाती मारने आ ते मनुख ने अपनी जिंदगी विच आद काल तो लैके अज तक बहुत कुछ खोजिया है ते अजे भी यतन कर रहा है, एदी खोज निरंतर जारी है। जिवें उदाहरण दे तौर ते मनुख ने इस धरती नू खोजिया इनू पटिया, इस धरती नू खोज के अनेका कीमती पदार्थ इनू मिल गए पर उस पदार्थां दी प्राप्ति तो बाद भी मनुख नहीं रज्या ते सच जानो राजा क्या ही उनू जांदा है जिहड़ा अपने जीवन विच मुकम्मल तौर ते रज जाए। मनुख ने धरती नू खोजिया, धरती विचो अनेकां पदार्थ मिले, इसे धरती दे विचो इनू सोना भी मिलिया, इसे धरती दे विचो इनू कोयला भी मिलिया, इसे धरती दे विचों
गुरु शिष्य है एक होंडा कार है जिसका नंबर है 5BES547 लाल रंग की है।
दास अर्ज कर रहा सी करो कृपा एकाग्रता बख्शो, मनुख आद काल तो खोजी वृत्ति लेके चलिया है, इसने अपने चुगिरदे नू जदो खोजिया धरती नू खोजिया ते कीमती पदार्थ इनू प्राप्त होए, उन्हां पदार्थां नू प्राप्त तां कर लिया ਪਰ ਇਹਦਾ ਅੰਦਰ ਫਿਰ ਵੀ ਰਜਿਆ ਨਾ, ਅੰਦਰੋਂ ਤ੍ਰਿਪਤ ਹੋ ਕੇ ਇਹ ਰਾਜਾ ਨਾ ਬਣ ਸਕਿਆ। ਧਰਤੀ ਨੂੰ ਖੋਜਣ ਤੋਂ ਬਾਅਦ ਮਨੁੱਖ ਨੇ ਪਾਣੀ ਵਾਲੇ ਪਾਸੇ ਝਾਤੀ ਮਾਰੀ ਤੇ ਸਮੁੰਦਰ ਦੇ ਪਾਣੀ ਨੂੰ ਇਹਨੇ ਖੋਜਣਾ ਸ਼ੁਰੂ ਕੀਤਾ ਤੇ ਸਮੁੰਦਰ ਵਿੱਚੋਂ ਵੀ ਇਹਨੂੰ ਕੀਮਤੀ ਪਦਾਰਥਾਂ ਦੀ ਪ੍ਰਾਪਤੀ ਹੋਈ। ਪਰ ਸਮੁੰਦਰ ਨੂੰ ਵੀ ਖੋਜਣ ਤੋਂ ਬਾਅਦ ਮਨੁੱਖ ਦਾ ਅੰਦਰ ਤ੍ਰਿਪਤ ਨਾ ਹੋਇਆ। ਧਰਤੀ ਨੂੰ ਖੋਜਿਆ, ਸਮੁੰਦਰ ਦਾ ਪਾਣੀ ਛਾਣ ਮਾਰਿਆ, ਫਿਰ ਇਹਦੀ ਨਿਗਾਹ ਪਹਾੜ ਵੱਲ ਗਈ ਤੇ ਜਿਨ੍ਹਾਂ ਦੇ ਸਿਖਰ ਅਸਮਾਨ ਨਾਲ ਖਿੰਦੇ ਪਏ ਸਨ ਉਹਨਾਂ ਪਹਾੜਾਂ ਨੂੰ ਇਹਨੇ ਖੋਦਣਾ ਤੇ ਖੋਜਣਾ ਸ਼ੁਰੂ ਕੀਤਾ। ਉਹਦੇ ਵਿੱਚੋਂ ਸੋਨੇ ਦੀਆਂ ਖਾਨਾਂ ਮਿਲੀਆਂ, ਉਹਦੇ ਵਿੱਚੋਂ ਕੀਮਤੀ ਪੱਥਰ ਇਹਨੂੰ ਮਿਲੇ। ਪਹਾੜ ਨੂੰ ਵੀ ਪੱਟਦਿਆਂ ਹੋਇਆ, ਖੋਜਦਿਆਂ ਹੋਇਆ ਇੰਨਾ ਕੁਝ ਕੀਮਤੀ ਪਦਾਰਥ ਪ੍ਰਾਪਤ ਕਰਨ ਤੋਂ ਬਾਅਦ ਵੀ ਬੰਦੇ ਦੇ ਅੰਦਰ ਨੂੰ ਸਕੂਨ ਨਾ ਮਿਲਿਆ। ਧਰਤੀ ਖੋਜੀ, ਪਾਣੀ ਨੂੰ ਖੋਜਿਆ, ਇਸ ਨੇ ਪਹਾੜ ਨੂੰ ਵੀ ਪੱਟ ਪੱਟ ਕੇ ਖੋਦ ਕੇ ਕੁਝ ਖੋਜਣ ਦਾ ਯਤਨ ਕੀਤਾ। ਫਿਰ ਇਹਦੀ ਨਜ਼ਰ ਉੱਪਰ ਆਕਾਸ਼ ਵਾਲੇ ਪਾਸੇ ਗਈ। ਇਹਨੇ ਇਸ ਧਰਤੀ ਤੋਂ ਸਫ਼ਰ ਕਰਕੇ ਆਪਣੇ ਵਰਗੀਆਂ ਹੋਰ ਧਰਤੀਆਂ ਲੱਭਣ ਦਾ ਯਤਨ ਕੀਤਾ। ਆ ਇਸ ਨੂੰ ਜਾਣਕਾਰੀ ਜ਼ਰੂਰ ਮਿਲੀ ਕਿ ਇਸ ਧਰਤੀ ਵਰਗੀਆਂ ਹੋਰ ਵੀ ਧਰਤੀਆਂ ਨੇ, ਪਰ ਅੰਦਰ ਦੀ ਜਗਿਆਸਾ ਸੀ ਮੈਂ ਆਕਾਸ਼ ਵਿੱਚ ਵੀ ਕੁਝ ਨਾ ਕੁਝ ਖੋਜ ਲਵਾਂ, ਕੁਝ ਨਾ ਕੁਝ ਮੈਨੂੰ ਲੱਭ ਜਾਵੇ। ਇਹਨੇ ਇਸ ਧਰਤੀ ਤੋਂ ਸਬਰ ਕੀਤਾ, ਚੰਦਰਮਾ ਤੱਕ ਇਹਦੀ ਪਹੁੰਚ ਹੋਈ। ਉੱਥੇ ਜਾ ਕੇ ਇਹਨੂੰ ਜੋ ਕੁਝ ਹੱਥ ਵਿੱਚ ਮਿਲਿਆ ਕੇਵਲ ਮਿੱਟੀ ਦੇ ਕੁਝ ਕੁ ਢੇਲੇ ਲੈ ਕੇ, ਡਲੇ ਲੈ ਕੇ ਇਹ ਵਾਪਸ ਆਇਆ। ਇਹਨੇ ਚਾਰ ਚੁਫੇਰੇ ਆਪਣੇ ਜੋ ਕੁਝ ਰੱਬ ਨੇ ਰੱਖਿਆ ਉਹਨੂੰ ਖੋਜਿਆ ਅਤੇ ਖੋਜਣ ਦਾ ਯਤਨ ਕਰ ਰਿਹਾ ਹੈ, ਪਰ ਇੰਨੀ ਖੋਜ ਕਰਨ ਦੇ ਬਾਵਜੂਦ ਵੀ ਇਹਦੇ ਅੰਦਰ ਨੂੰ ਤ੍ਰਿਪਤੀ, ਇਹਦੇ ਅੰਦਰ ਨੂੰ ਸਕੂਨ, ਇਹਦੇ ਅੰਦਰ ਨੂੰ ਸ਼ਾਂਤੀ ਨੇ। ਸਤਿਗੁਰੂ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿਚ ਬਖਸ਼ਿਸ਼ ਕੀਤੀ ਹੈ, ਜੇ ਤੂੰ ਬ੍ਰਹਿਮੰਡ ਨੂੰ ਇੰਨਾ ਖੋਜਣਾ ਇਕਾਗਰਤਾ ਦੇ ਨਾਲ, ਵਾਹਿਗੁਰੂ ਮੇਰ ਕਰਕੇ ਤੈਨੂੰ ਸਮਤ ਬਖਸ਼ੇ, ਤੈਨੂੰ ਆਪਣਾ ਪਿੰਡ ਖੋਜਣ ਦੀ ਜਾਚ ਆ ਜਾਏ, ਤੈਨੂੰ ਆਪਣਾ ਅੰਦਰ ਖੋਜਣ ਦੀ ਜਾਚ ਆ ਜਾਏ। ਜਿਉਂ ਜਿਉਂ ਕੋਈ ਇਨਸਾਨ ਅੰਤਰਮੁਖੀ ਹੁੰਦਾ ਹੈ, ਅੰਦਰ ਵਾਲੀ ਖੋਜ ਵਾਲੇ ਪਾਸੇ ਚੱਲਦਾ ਹੈ ਤੇ ਅੰਦਰ ਦੀ ਖੋਜ ਵਿੱਚੋਂ ਜੋ ਕੁਝ ਮਿਲਦਾ ਹੈ ਉਹਦੇ ਨਜ਼ਾਰੇ ਵੀ ਕੁਝ ਵੱਖਰੇ ਨੇ। ਮੈਂ ਆਉਣਾ ਅੱਜ ਦੇ ਸ਼ਲੋਕ ਦੀ ਵਿਆਖਿਆ ਵੱਲ ਹੈ। ਜਦੋਂ ਅਸੀਂ ਆਪਣੇ ਅੰਦਰ ਨੂੰ ਪੂਰਨ ਤੌਰ ਤੇ ਇਕਾਗਰਤਾ ਵਿੱਚ ਲਿਆਉਂਦੇ ਹਾਂ ਜਾਂ ਸ਼ਬਦ ਦਾ ਅਭਿਆਸ ਕਰਕੇ ਮਨੁੱਖ ਅੰਤਰਮੁਖੀ ਹੁੰਦਾ ਹੈ ਤੇ ਆਪਣੇ ਮਨ ਨੂੰ ਖੋਜਣ ਵਾਲਾ, ਇਹਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਅੰਤਰਮੁਖੀ ਹੋਇਆ ਮਨੁੱਖ ਮਨ ਦੇ ਕਿਸੇ ਕੋਨੇ ਵਿੱਚੋਂ ਇਕਾਗਰਤਾ ਵਿੱਚ ਕਵਿਤਾ ਨੂੰ ਜਨਮ ਦਿੰਦਾ ਹੈ, ਕਿਤੇ ਇਕਾਗਰਤਾ ਵਿੱਚ ਟਿਕਦਾ ਹੈ ਉਹਦੇ ਵਿੱਚ ਫਿਲਾਸਫਰ ਦਾ ਜਨਮ ਹੁੰਦਾ ਹੈ। ਕਈ ਵਾਰੀ ਇਕਾਗਰਤਾ ਵੀ ਜਦੋਂ ਆਪਣੇ ਮਨ ਵਿੱਚ ਝਾਤੀ ਮਾਰਦਾ ਉਹਦੇ ਵਿੱਚੋਂ ਮਹਾਨ ਵਿਦਵਾਨ ਦਾ ਜਨਮ ਹੁੰਦਾ ਹੈ। ਜੇ ਮਨੁੱਖ ਕੇਵਲ ਕਵਿਤਾ ਤੱਕ, ਵਿਦਵਤਾ ਤੱਕ, ਗਿਆਨ ਤੱਕ ਸੀਮਿਤ ਰਹਿ ਜਾਏ ਬਾਹਰ ਤੱਕ, ਤਾਂ ਵੀ ਇਹਦੀ ਖੋਜ ਅਧੂਰੀ ਹੈ। ਅਸਲੀ ਤਾਂ ਪੂਰੀ ਖੋਜ ਉਹਦੀ ਹੈ ਜਿਹੜਾ ਆਪਣੇ ਮਨ ਨੂੰ ਪੜਚੋਲਦਾ ਇੱਕ ਦਿਨ ਪਰਮ ਆਤਮਾ ਤੱਕ ਪਹੁੰਚ ਜਾਏ, ਜਿਹਨੂੰ ਅੰਦਰ ਦੀ ਖੋਜ ਵਿੱਚੋਂ ਅੰਦਰ ਦਾ ਆਤਮਕ ਸੁੱਖ ਮਿਲ ਜਾਵੇ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਖੋਜ ਕਰਨ ਦੀ ਪ੍ਰੇਰਣਾ ਦਿੱਤੀ, ਨਾਲ ਹੀ ਬਚਨ ਕੀਤਾ ਇਸ ਮਨ ਕੋ ਕੋਈ ਖੋਜੋ ਭਾਈ। ਬਾਹਰ ਨੂੰ ਖੋਜਣ ਵਾਲੇ ਇਹ ਇਨਸਾਨ ਆਪਣੇ ਮਨ ਨੂੰ ਕਦੀ ਖੋਜਣ ਦਾ ਯਤਨ ਕਰ, ਆਪਣੇ ਅੰਦਰ ਨੂੰ ਪੜਚੋਲਣ ਦਾ ਯਤਨ ਕਰ। ਇਸ ਮਨ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌਂਦਿਤ ਪਾਈ। ਬਾਹਰ ਦੀ ਖੋਜ ਕਰੇਗਾ, ਪੱਥਰ ਮਿਲ ਜਾਣਗੇ, ਕੋਲਾ ਮਿਲ ਜਾਏਗਾ, ਤੇਲ ਮਿਲ ਜਾਏਗਾ, ਪਦਾਰਥ ਮਿਲਣਗੇ, ਪਰ ਜੇ ਤੈਨੂੰ ਮਨ ਦੀ ਖੋਜ ਕਰਨ ਦੀ ਜਾਚ ਆ ਗਈ ਤੇ ਗੁਰੂ ਗ੍ਰੰਥ ਸਾਹਿਬ ਮੇਰ ਕਰਦੇ ਨੇ ਕਿ ਮਨ ਨੂੰ ਖੋਜਦਿਆਂ ਹੋਇਆਂ ਨੂੰ ਆਤਮਾ ਦਾ ਖਜ਼ਾਨਾ, ਅੰਦਰ ਦਾ ਸੁੱਖ ਪ੍ਰਾਪਤ ਹੋਵੇਗਾ। ਜਿਨ੍ਹਾਂ ਨੇ ਆਪਣੇ ਅੰਤਰ ਆਤਮੇ ਨੂੰ ਖੋਜਿਆ, ਦੇਖੋ ਜਿਉਂ ਜਿਉਂ ਮਨੁੱਖ ਅੰਦਰ ਹੁੰਦਾ ਹੈ ਉਹਦੀ ਇਕਾਗਰਤਾ ਉਹਨੂੰ ਅਲੌਕਿਕ ਸ਼ਕਤੀ ਬਖਸ਼ਦੀ ਹੈ। ਉਹਨਾਂ ਸ਼ਕਤੀਆਂ ਦੇ ਵਿੱਚੋਂ ਜਨਮ ਹੁੰਦਾ ਹੈ ਕਰਾਮਾਤ ਦਾ, ਉਸੇ ਸ਼ਕਤੀ ਵਿੱਚੋਂ ਜਨਮ ਹੁੰਦਾ ਹੈ ਸਿੱਧੀਆਂ ਦਾ, ਉਸੇ ਸ਼ਕਤੀ ਵਿੱਚੋਂ ਜਨਮ ਹੁੰਦਾ ਹੈ ਰਿਧੀਆਂ ਦਾ। ਜੇ ਕੋਈ ਬੰਦਾ ਆਪਣੇ ਅੰਦਰ ਨੂੰ ਇਕਾਗਰ ਕਰਕੇ ਉਹਨਾਂ ਰਿਧੀਆਂ ਸਿੱਧੀਆਂ ਤੱਕ ਆਪਣੀ ਮੰਜ਼ਿਲ ਬਣਾ ਕੇ ਬੈਠ ਜਾਏ, ਚੇਤੇ ਰੱਖੋ ਉਹ ਮਦਾਰੀ ਦੀ ਤਰ੍ਹਾਂ ਅਨੇਕਾਂ ਤਮਾਸ਼ੇ ਤਾਂ ਜ਼ਰੂਰ ਕਰੇਗਾ ਪਰ ਉਹਨੂੰ ਅੰਦਰ ਦਾ ਪਰਮ ਸੁੱਖ ਪ੍ਰਾਪਤ ਨਹੀਂ ਹੋਵੇਗਾ। ਬਾਹਰ ਦੇ ਸੁੱਖ ਉਹ ਆਪਣੀ ਇਕਾਗਰਤਾ ਵਿੱਚੋਂ ਪਾਲਣ ਤੁਰ ਪੈਂਦਾ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿਚ ਅਜਮੇਰ ਕੀਤੀ, ਕਹਿੰਦੇ ਨੇ ਜਦੋਂ ਕੋਈ ਇਨਸਾਨ ਇੰਨਾ ਕੋਈ ਇਕਾਗਰ ਹੋ ਜਾਏ ਉਹਦੇ ਅੰਦਰ ਫਿਰ ਸਿੱਧੀ ਫੁਰਦੀ ਹੈ। ਵੈਸੇ ਸਿੱਧੀਆਂ 18 ਮੰਨੀਆਂ ਨੇ, 8 ਵੱਡੀਆਂ ਨੇ ਤੇ 10 ਛੋਟੀਆਂ ਨੇ। ਜਿਹੜਾ ਅੱਜ ਦੇ ਸ਼ਲੋਕ ਵਿਚ ਸਿੱਧੀ ਦਾ ਜ਼ਿਕਰ ਕੀਤਾ ਹੈ, ਇਹ 8 ਜਿਹੜੀਆਂ ਵੱਡੀਆਂ ਸਿੱਧੀਆਂ ਨੇ ਉਹਨਾਂ 8 ਸਿੱਧੀਆਂ ਵਿੱਚੋਂ ਸਭ ਤੋਂ ਪਹਿਲੀ ਸਿੱਧੀ ਹੈ ਅਣੀਮਾ। ਅਣੀਮਾ ਦਾ ਅਖਰੀ ਅਰਥ ਹੁੰਦਾ ਹੈ ਕਿ ਇੰਨੀ ਕਮਾਈ ਕਰਨੀ, ਇੰਨਾ ਆਪਣੇ ਆਪ ਨੂੰ ਸੂਕਸ਼ਮ ਕਰ ਲੈਣਾ ਕਿ 5 ਤੱਤਾਂ ਦੇ ਵਿੱਚੋਂ ਵੀ ਨਿਕਲ ਕੇ ਸੂਕਸ਼ਮ ਰੂਪ ਹੋ ਕੇ ਕਰੋੜਾਂ ਬ੍ਰਹਿਮੰਡਾਂ ਵਿਚ ਭਟਕ ਕੇ ਚੱਕਰ ਲਾ ਕੇ ਫਿਰ ਵਾਪਸ ਆ ਜਾਣ, ਇਹ ਵੀ ਇੱਕ ਸਿੱਧੀ ਹੈ। ਅਣੀਮਾ ਦਾ ਅਰਥ ਅੱਤ ਦੀ ਸੂਕਸ਼ਮਤਾ, ਅੱਤ ਦਾ ਆਪਣੇ ਆਪ ਨੂੰ ਬਰੀ ਕਰ ਲੈਣਾ। ਤੇ ਸਾਹਿਬ ਕਹਿੰਦੇ ਨੇ ਜਦੋਂ ਪਰਮਾਰਥ ਦੇ ਮਾਰਗ ਤੇ ਜਗਿਆਸੂ ਤੁਰਦਾ ਤੇ ਇਹ ਚੀਜ਼ਾਂ, ਇਹ ਸਿੱਧੀਆਂ, ਇਹ ਰਿੱਧੀਆਂ, ਇਹ ਅਲੌਕਿਕ ਸ਼ਕਤੀਆਂ, ਇਹ ਤਾਕਤਾਂ ਉਹਦੇ ਸਾਹਮਣੇ ਆ ਕੇ ਖਲੋ ਜਾਂਦੀਆਂ। ਬਾਬਾ ਨਾਨਕ ਜੀ ਨੇ ਅੰਮ੍ਰਿਤ ਬਾਣੀ ਵਿਚ 2-3 ਪ੍ਰਮਾਣ ਦਿੱਤੇ ਨੇ ਜਿਹੜੇ ਅੱਜ ਦੀ ਸ਼ਲੋਕ ਦੀ ਵਿਆਖਿਆ ਕਰਨ ਵਿਚ ਸਹਾਇਕ ਨੇ। ਹਜ਼ੂਰ ਕਹਿੰਦੇ ਨੇ ਦੇਖ ਪਿਆਰਿਆ, ਤੂੰ ਪਰਮਾਤਮਾ ਦੇ ਘਰ ਵਾਲੇ ਪਾਸੇ ਚੱਲਿਆ ਹੈ, ਮਤਾ ਆਪਣੀ ਅੰਦਰ ਦੀ ਇਕਾਗਰਤਾ ਨਾਲ ਕੋਈ ਤਾਕਤ ਪੈਦਾ ਕਰਕੇ ਉਹਨੂੰ ਮਾਇਆ ਦਾ ਰੂਪ ਨਾ ਦੇ ਦੇਵੀ। ਮਾਇਆ ਦਾ ਰੂਪ ਦਾ ਅਰਥ ਹੈ ਕਿ ਭਾਵੇਂ ਕੋਈ ਰਿੱਧੀ ਸਿੱਧੀ ਮਿਲੇ ਉਹਨੂੰ ਪ੍ਰਾਪਤ ਕਰਕੇ ਲੋਕਾਂ ਤੇ ਉੱਤੇ ਆਪਣਾ ਦਬਦਬਾ ਨਾ ਬਣਾਈ। ਦੇਖ ਜੇ ਰਸਤੇ ਵਿਚ ਆਉਂਦੀ ਏ ਤੇ ਆਪਣੀ ਮੰਜ਼ਿਲ ਨਾ ਉਹਨੂੰ ਮਿਤ ਨਹੀਂ, ਤੇਰੀ ਮੰਜ਼ਿਲ ਹੈ ਉਸ ਪਿਆਰੇ ਦੇ ਚਰਨਾਂ ਵਿਚ ਲੀਨ ਹੋ ਜਾਣ। ਬਾਬਾ ਨਾਨਕ ਜੀ ਨੇ ਇਹਨੂੰ ਵੀ ਮਾਇਆ ਦਾ ਇੱਕ ਸ਼ਰ ਦੱਸਿਆ ਤੇ ਆਪ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਦਾ ਪਹਿਲਾ ਸ਼ਬਦ ਪੜ੍ਹਦੇ ਹੋ ਤੇ ਉਹਦੇ ਵਿਚ ਇੱਕ ਬਚਨ ਹੈ ਕਿ ਸਿੱਧ ਹੋਵਾਂ ਸਿੱਧ ਲਾਈ। ਹਜ਼ੂਰ ਦਾ ਇਸ 4 ਪਦਿਆਂ ਦੇ ਸ਼ਬਦ ਵਿਚ ਇੱਕ ਪਦਾ ਹੈ, ਜੇ ਮੈਂ ਪੁੱਗਿਆ ਹੋਇਆ ਸਿੱਧ ਬਣ ਜਾਵਾਂ, ਕਿਸੇ ਮੰਜ਼ਿਲ ਤੇ ਪਹੁੰਚ ਜਾਵਾਂ, ਸਿੱਧ ਲਾਈ। ਸਿੱਧ ਲਾਈ ਦਾ ਅਰਥ ਹੈ ਮੈਂ ਪੂਰੀ ਤਰ੍ਹਾਂ ਸਮਾਧੀ ਲਾ ਕੇ ਬੈਠ ਜਾਵਾਂ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ, ਮੇਰੇ ਕੋਲ ਰਿੱਧੀਆਂ ਵੀ ਆ ਜਾਣ, ਇੱਕ ਅੱਖ ਚਮਕਣ ਦੀ ਦੇਰ ਵਿਚ ਮੈਂ ਲੋਕਾਂ ਵਿਚੋਂ ਅਲੋਪ ਹੋ ਜਾਵਾਂ, ਮੈਂ ਗੁਪਤ ਹੋ ਜਾਵਾਂ ਤੇ ਲੋਕ ਅੱਖਾਂ ਨਾਲ ਦੇਖਦੇ ਹੋਣ। ਇੱਕ ਥਾਂ ਤੋਂ ਗੁਪਤ ਹੋਣਾ ਤੇ ਦੂਜੀ ਥਾਂ ਤੇ ਮੈਂ ਜਾ ਕੇ ਪ੍ਰਗਟ ਹੋ ਜਾਵਾਂ। ਮੈਂ ਸ਼ਬਦ ਦਾ ਆਧਾਰ ਬਣਾ ਕੇ ਅਰਜ਼ ਕਰ ਰਿਹਾ ਕਿ ਅੰਦਰ ਦੀ ਖੋਜ ਵਿਚ, ਅੰਦਰ ਦੀ ਇਕਾਗਰਤਾ ਵੀ ਚੱਲਦਿਆਂ ਇਹ ਤਾਕਤਾਂ ਬਾਣੀ ਨੇ ਮੰਨੀਆਂ ਨੇ, ਪਰ ਸਿੱਖ ਦੀ ਮੰਜ਼ਿਲ ਇਹ ਨਹੀਂ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਓ ਇੰਨੀ ਤਾਕਤ ਲੈ ਕੇ ਮੇਰੇ ਮਾਲਕਾਂ ਮੇਰ ਕਰੀ, ਮੈਂ ਇਹਦੇ ਵਿਚ ਖਚਤ ਨਾ ਹੋ ਜਾਵਾਂ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ, ਮਤਾਂ ਇਹਨਾਂ ਨੂੰ ਦੇਖ ਕੇ ਤੇਰੀ ਯਾਦ ਮੇਰੇ ਹਿਰਦੇ ਵਿਚੋਂ ਵਿਸਰ ਜਾਏ, ਤੇਰਾ ਪਿਆਰ ਮੇਰੇ ਹਿਰਦੇ ਵਿਚੋਂ ਭੁੱਲ ਜਾਏ। ਹਜ਼ੂਰ ਨੇ ਇੱਕ ਪ੍ਰਮਾਣ ਹੋਰ ਦਿੱਤਾ ਹੈ, ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਦਾ ਸ਼ਬਦ ਹੈ, ਉਹਦੇ ਵਿਚ ਹਜ਼ੂਰ ਦਾ ਇੱਕ ਪਦਾ ਹੈ। ਜੇਕਰ ਕੋਈ ਇਨਸਾਨ ਇਹ ਸੋਚਦਾ ਹੈ ਕਿ ਮੈਂ ਆਪਣੀਆਂ ਕਰਾਮਾਤੀ ਸ਼ਕਤੀਆਂ ਨਾਲ, ਆਪਣੀਆਂ ਤਾਕਤਾਂ ਨਾਲ ਉਸ ਬੇਅੰਤ ਦਾ ਥਾਂ ਪਾਣ ਚੱਲਿਆ ਵਾ, ਸਾਹਿਬ ਕਹਿੰਦੇ ਨਹੀਂ, ਉਸ ਬੇਅੰਤ ਦਾ ਅੰਤ ਕਦੀ ਰਿੱਧੀਆਂ ਸਿੱਧੀਆਂ ਨਾਲ ਪਾਇਆ ਜਾ ਹੀ ਨਹੀਂ ਸਕਦਾ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਪੰਖੀ ਹੋਏ ਕਹਿ ਜੇ ਭਵਾਂ, ਕਿ ਜਿਵੇਂ ਇੱਕ ਪੰਛੀ ਅਸਮਾਨ ਵਿਚ ਉੱਡਦਾ ਹੈ ਆਪਣੇ ਖੰਭਾਂ ਦੇ ਸਹਾਰੇ, ਕਿ ਪ੍ਰਭੂ ਤੂੰ ਇੰਨੀ ਕੁ ਮੈਨੂੰ ਅੰਦਰ ਦੀ ਤਾਕਤ ਦੇ ਦੇਵੇਂ, ਮੈਂ ਪੰਛੀ ਦੀ ਤਰ੍ਹਾਂ ਅਸਮਾਨ ਵਿਚ ਉੱਡਾਂ ਤੇ ਸੈਂਕੜੇ ਅਸਮਾਨ ਮੈਂ ਉੱਪਰ ਸਫ਼ਰ ਕਰ ਸਕਾਂ। ਪੰਖੀ ਹੋਏ ਕਹਿ ਜੇ ਭਵਾਂ, ਸਹਿ ਅਸਮਾਨੀ ਜਾਉਂ, ਸੈਂਕੜੇ ਅਸਮਾਨ ਉੱਪਰ ਚਲਾ ਜਾਵਾਂ, ਨਦਰੀ ਕਿਸੇ ਨਾ ਆਵਾਂ, ਮੈਨੂੰ ਅੱਖਾਂ ਨਾਲ ਕੋਈ ਦੇਖ ਨਾ ਸਕੇ, ਇੰਨੀ ਮੇਰੇ ਕੋਲ ਸੂਕਸ਼ਮਤਾਈ ਹੋਵੇ, ਨਦਰੀ ਕਿਸੇ ਨਾ ਆਵਾਂ, ਨਾ ਕਿਛ ਪੀਆਂ ਨਾ ਖਾਊ, ਇਹ ਤਾਕਤ ਲੈ ਕੇ ਵੀ ਮਾਲਕਾ ਇਹਦਾ ਮਤਲਬ ਇਹ ਨੀ ਕਿ ਤੇਰੀ ਅਸਾਂ ਥਾਂ ਪਾਲੀ, ਤੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾਂ ਨਾ। ਇਸ ਸ਼ਕਤੀ ਨੂੰ, ਤਾਕਤ ਨੂੰ ਲੈ ਕੇ ਵੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਇਹੀ ਕਾਰਨ ਕਿ ਜਦੋਂ ਅਸੀਂ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਨੇ ਤੇ ਉਹਨਾਂ ਦੀ ਅੰਮ੍ਰਿਤ ਬਾਣੀ ਪੜ੍ਹਨੇ, ਉਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਹੈ ਜਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਪਰ ਸੱਚੇ ਪਾਤਸ਼ਾਹ ਨੇ ਕਿਤੇ ਵੀ ਇਹ ਨਹੀਂ ਦਾਵਾ ਕੀਤਾ ਕਿ ਹੇ ਪਰਿਪੂਰਨ ਪਰਮੇਸ਼ਵਰ ਜੀ ਮੈਂ ਆਪਣੀ ਤਾਕਤ ਨਾਲ ਆਪਣੀ ਅਦਮਤ ਨਾਲ ਤੇਰਾ ਅੰਤ ਪਾ ਲਿਆ ਹੈ। ਇੱਕ ਪੌੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਹੈ, ਅੱਜ ਦੇ ਇਸ ਸ਼ਲੋਕ ਨਾਲ ਢੁਕਰੀ ਹੈ ਕਿ ਸਤਿਗੁਰੂ ਨੇ ਨਾਟਕ ਚੇਤੇ ਕਰਨ ਵਾਲੇ ਸੂਕਸ਼ਮ ਤਾਕਤਾਂ ਲੈ ਕੇ ਉਹਨੂੰ ਮਾਇਆ ਦੇ ਰੂਪ ਵਿੱਚ ਵਰਤਣ ਵਾਲੇ ਜੋਗੀਆਂ ਨੂੰ ਬਹੁਤ ਸੋਹਣਾ ਉੱਤਰ ਦਿੱਤਾ ਜਦੋਂ ਕੁਝ ਪ੍ਰਸ਼ਨ ਬਾਬਾ ਜੀ ਦੀ ਅਜ਼ਮਤ ਸੰਬੰਧੀ ਉਹਨਾਂ ਨੇ ਕੀਤੇ। ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਹਜ਼ੂਰ ਨੇ ਆਪਣੇ ਧਿਆਨ ਵਿੱਚ ਸਾਰੇ ਸੰਸਾਰ ਨੂੰ ਤੱਕਿਆ ਹੈ ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਦੋਂ ਕੋਈ ਇਨਸਾਨ ਧਿਆਨ ਲਾਣਾ ਸ਼ੁਰੂ ਕਰਦਾ ਪਿਆਰਿਓ, ਧਿਆਨ ਦਾ ਅਰਥ ਕੇਵਲ ਜੋਗ ਮਤ ਨਹੀਂ, ਧਿਆਨ ਦਾ ਅਰਥ ਆਪਾਂ ਜਿੱਥੇ ਵੀ ਵਰਤਨੇ ਆ ਆਪਣੇ ਵਰਤਮਾਨ ਵਿੱਚ ਧਿਆਨ ਟਿਕਾ ਕੇ ਬੈਠੀਏ ਤੇ ਜ਼ਿੰਦਗੀ ਜੀਣ ਦਾ ਆਨੰਦ ਹੀ ਕੁਝ ਹੋਰ ਹੈ। ਕਈ ਵਾਰੀ ਆਪਾਂ ਵਰਤਮਾਨ ਵਿੱਚ ਪ੍ਰਸ਼ਾਦਾ ਛਕਨੇ ਆ ਤੇ ਧਿਆਨ ਸਾਡਾ ਕਿਸੇ ਹੋਰ ਪਾਸੇ ਖਿੰਡਿਆ ਹੁੰਦਾ ਹੈ। ਕਈ ਵਾਰੀ ਬੇਧਿਆਨੀ ਖਾਧੀ ਹੋਈ ਖੁਰਾਕ ਵੀ ਸਾਡੇ ਤਨ ਨੂੰ ਉਹਦੀ ਤਾਕਤ ਨਹੀਂ ਦਿੰਦੀ। ਆਪਾਂ ਸਰੀਰ ਦੀ ਕਿਰਿਆ ਸੋਧਨੇ ਆ, ਧਿਆਨ ਸਾਡਾ ਕਿਸੇ ਹੋਰ ਪਾਸੇ ਹੈ। ਬੇਧਿਆਨੀ ਸਰੀਰ ਦੀ ਸੋਧੀ ਹੋਈ ਕਿਰਿਆ ਉਹ ਵੀ ਸਾਡੇ ਤਨ ਦੀ ਮਲੀਨਤਾ ਚੰਗੀ ਤਰ੍ਹਾਂ ਉਤਾਰ ਨਹੀਂ ਸਕਦੀ। ਕਈ ਵਾਰੀ ਸਾਹਮਣੇ ਕਿਤਾਬ ਰੱਖ ਕੇ ਪੜ੍ਹਨੇ ਆ ਪਰ ਬੇਧਿਆਨੇ ਕਈ ਪੰਨੇ ਪੜ੍ਹ ਗਏ, ਉਸ ਕਿਤਾਬ ਦੇ 10-20 ਪੰਨੇ ਪੜ੍ਹਨ ਤੋਂ ਬਾਅਦ ਜੇ ਕੋਈ ਸਾਨੂੰ ਪੁੱਛੇ ਪੜ੍ਹਿਆ ਕੀ, ਹਾਲਾਂਕਿ ਸਾਡੀਆਂ ਅੱਖਾਂ ਵਿੱਚੋਂ ਨਿਕਲਿਆ, ਜ਼ਬਾਨ ਤੋਂ ਬੋਲਿਆ, ਪਰ ਹੈਰਾਨਗੀ ਦੀ ਗੱਲ ਬੇਧਿਆਨੇ ਪੜ੍ਹੇ ਕੋਈ 10 ਪੰਨਿਆਂ ਵਿੱਚੋਂ 10-17 ਵਿੱਚ ਤੇ ਨਹੀਂ ਰਹਿੰਦੀ, ਕਿਉਂਕਿ ਪੜ੍ਹੀ ਜਾ ਰਹੇ ਹਾਂ, ਧਿਆਨ ਉਹਦੇ ਵਿੱਚ ਨਹੀਂ। ਬੇਧਿਆਨੀ ਖਾਧੀ ਹੋਈ ਖੁਰਾਕ ਤਨ ਨੂੰ ਤਾਕਤ ਨਹੀਂ ਦਿੰਦੀ, ਬੇਧਿਆਨਾ ਪੜ੍ਹਿਆ ਹੋਇਆ ਸਾਡੇ ਅੰਦਰ ਨੂੰ ਚੇਤੇ ਨਹੀਂ ਰਹਿੰਦਾ, ਬੇਧਿਆਨਾ ਕੀਤਾ ਹੋਇਆ ਕੋਈ ਵੀ ਕੰਮ ਜਿਹੜਾ ਉਹ ਸਾਪਾਂ ਕਰਨੇ ਜ਼ਰੂਰ ਆ ਪਰ ਸਾਡੇ ਪੱਲੇ ਕੁਛ ਨਹੀਂ ਪੈਂਦਾ। ਇੱਕ ਉਦਾਹਰਨ ਮੈਂ ਸਾਦੀ ਜੀ ਅਰਜ਼ ਕਰ ਦਿੰਦਾ ਵਾ। ਕਈ ਵਾਰੀ ਪਿੰਡਾਂ ਥਾਵਾਂ ਤੋਂ ਜਦੋਂ ਪੈਦਲ ਸਫ਼ਰ ਕਰਕੇ ਲੰਘਦੇ ਹੋਣਾ, ਰਸਤੇ ਵਿੱਚ ਕੋਈ ਨਦੀ ਜਾਂ ਨਹਿਰ ਜਾਂ ਸੂਆ ਜਾਂ ਪਾਣੀ ਦਾ ਖਾਲਾ ਨਾਲ ਆਉਣ ਨਾਲਾ ਆਉਣਾ, ਉਸ ਬੰਦੇ ਨੇ ਸਫ਼ਰ ਕਰਕੇ ਖਾਲਾ ਉਸ ਨਹਿਰ ਦੇ ਪੁਲ ਉੱਤੋਂ ਤੁਰ ਕੇ ਆਉਣਾ ਤੇ ਜਦੋਂ ਪਿੰਡ ਆਉਣਾ ਤੇ ਪਿੰਡ ਆਇਆਂ ਨੂੰ ਪੁੱਛ ਲੈਣਾ ਕਿ ਤੂੰ ਰਸਤੇ ਵਿੱਚ ਨਹਿਰ ਦਾ ਪੁਲ ਲੰਘ ਕੇ ਆਇਆ, ਨਹਿਰ ਵਗਦੀ ਪਈ ਸੀ ਪਾਣੀ ਵਿੱਚ ਸੀ, ਹਾਲਾਂਕਿ ਉਹ ਨਹਿਰ ਨੂੰ ਟੱਪ ਕੇ ਆਇਆ, ਪੁਲ ਉਹਨੇ ਪਾਰ ਕੀਤਾ ਤੇ ਹੱਸ ਕੇ ਕਹਿ ਦੇਣਾ ਸੱਚ ਜਾਣੀ ਮੈਂ ਲੰਘਿਆ ਜ਼ਰੂਰ ਆ ਪਰ ਨਹਿਰ ਵਾਲੇ ਪਾਸੇ ਧਿਆਨ ਨਹੀਂ ਦਿੱਤਾ। ਇਹਦਾ ਮਤਲਬ ਬੰਦੇ ਨੇ ਕਰਮ ਕੀਤਾ ਤੇ ਬੇਧਿਆਨਾ ਕਰਮ ਕਰਨ ਤੋਂ ਬਾਅਦ ਵੀ ਸੱਚ ਜਾਣੋ ਉਸ ਕਰਮ ਦਾ ਅਰਥ ਕੋਈ ਨਹੀਂ ਰਹਿੰਦਾ। ਸਾਹਿਬ ਕਿਰਪਾਲੂ ਜੀ ਨੇ ਧਿਆਨ ਦੇ ਵਿਸ਼ੇ ਸੰਬੰਧੀ ਅਨੇਕਾਂ ਬਚਨ ਕਹੇ ਨੇ। ਮੈਂ ਇੱਕ ਵਾਰੀ ਇੱਥੇ ਆਪ ਜੀ ਦੇ ਸਮਕਸ਼ ਅਰਜ਼ ਵੀ ਕੀਤੀ ਸੀ, ਇੱਕ ਧਿਆਨ ਦੀ ਇਕਾਗਰਤਾ ਸਾਡੇ ਅੰਦਰ ਨੂੰ ਬਹੁਤ ਵੱਡੀ ਸਮਰੱਥਾ ਦੇ ਸਕਦੀ। ਜਦੋਂ ਆਪਾਂ ਬਾਣੀ ਪੜ੍ਹਨੇ ਆ, ਨੇਤਰ ਖੋਲ ਕੇ ਗੁਰੂ ਕੇ ਸ਼ਬਦ ਪੜ੍ਹਨੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਨੇਤਰ ਪਵਿੱਤਰ ਹੁੰਦੇ ਨੇ, ਪਰ ਜਿਹੜੀ ਬਾਣੀ ਜ਼ਬਾਨੀ ਕੰਠ ਹੋਵੇ, ਕਦੀ ਆਪਣੇ ਨੇਤਰ ਬੰਦ ਕਰਕੇ, ਆਪਣੇ ਬੁੱਲਾਂ ਨੂੰ ਬੰਦ ਕਰਕੇ, ਆਪਣੀ ਸੁਰਤ ਨਾਲ ਧਿਆਨ ਨਾਲ ਉਹਨਾਂ ਸ਼ਬਦਾਂ ਦਾ ਪਾਠ ਕਰਕੇ ਦੇਖਿਓ ਤੇ ਕੁਝ ਸਮੇਂ ਤੋਂ ਬਾਅਦ ਇੰਜ ਪ੍ਰਤੀਤ ਹੋਵੇਗਾ ਮੇਰਾ ਅੰਦਰ ਬਿਲਕੁਲ ਹਲਕਾ ਫੁਲਕਾ ਤੇ ਧਿਆਨ ਵਿੱਚੋਂ ਸਾਡੇ ਅੰਦਰ ਨੂੰ ਰਸ ਮਿਲੇਗਾ। ਧਿਆਨ ਵੀ ਸਮਰੱਥਾ ਇਤਨੀ ਹੈ। ਇੱਕ ਵਾਰ ਅਰਜ਼ ਕੀਤੀ ਸੀ, ਅਸੀਂ ਆਮ ਤੌਰ ਤੇ ਪਿੰਡਾਂ ਵਿੱਚ ਇੱਕ ਸ਼ਬਦ ਵਰਤਨੇ ਆ ਕਿ ਸੱਪ ਤੇ ਨਿਓਲ, ਇਹਦਾ ਆਪਸ ਵਿੱਚ ਵੈਰ ਹੈ। ਕਈ ਵਾਰੀ ਅਸੀਂ ਦੇਖਨੇ ਆ ਕਿ ਫਨੀਅਰ ਨਾਗ ਨੂੰ ਵੀ ਇੱਕ ਨਿਓਲ ਜਿਹੜਾ ਉਹ ਮਾਰ ਦਿੰਦਾ, ਉਹਨੂੰ ਖਤਮ ਕਰ ਦਿੰਦਾ, ਕੀ ਕਾਰਨ? ਆਮ ਤੌਰ ਤੇ ਕਿਹਾ ਜਾਂਦਾ ਕਿ ਉਸ ਨਿਓਲ ਦੀ ਪੂੰਛ ਦੇ ਵਾਲਾਂ ਦੇ ਉੱਤੇ ਖਟਿਆਈ ਹੈ ਤੇ ਜਦੋਂ ਕਿਤੇ ਸੱਪ ਉਹਦੇ ਤਨ ਨੂੰ ਜਾਂ ਉਸ ਨੇਵਲੇ ਨੂੰ ਆਪਣੇ ਮੂੰਹ ਵਿੱਚ ਪਾਉਣ ਦਾ ਯਤਨ ਕਰਦਾ ਤੇ ਉਹਦੇ ਰੋਮਾਂ ਨਾਲ ਉਹਦੇ ਵਾਲਾਂ ਨਾਲ ਲੱਗੀ ਹੋਈ ਖਟਿਆਈ ਕਰਕੇ ਸੱਪ ਦਾ ਮੂੰਹ ਜਿਹੜਾ ਦੰਦ ਖੱਟੇ ਹੋ ਜਾਂਦੇ। ਪਰ ਬਾਬਾ ਆਨੰਦ ਸਿੰਘ ਜੀ ਹੋਣਾ ਨੇ ਇੱਕ ਵਾਰੀ ਧਿਆਨ ਦੀ ਗੱਲ ਕਰਦਿਆਂ ਬੜੀ ਸੋਹਣੀ ਗੱਲ ਕਹੀ। ਕਈ ਗੱਲਾਂ ਐਸੀਆਂ ਨੇ ਗੁਰਮੁਖੋ ਜਿਹੜੀਆਂ ਅਸੀਂ ਕਿਤਾਬਾਂ ਵਿੱਚੋਂ ਨਹੀਂ ਪੜ੍ਹਦੇ। ਪਿਆਰਿਓ, ਕਿਤਾਬਾਂ ਵਿੱਚ ਲਿਖੇਗਾ ਕਿਵੇਂ ਕੋਈ ਕਿ ਅਨੁਭਵ ਨੂੰ ਕਦੀ ਅੱਖਰ ਦਿੱਤੇ ਜਾ ਸਕਦੇ ਨੇ? ਹਾਲਾਂਕਿ ਬਾਣੀ ਆ ਪੜ੍ਹਦੇ ਹੋ, ਹਜ਼ੂਰ ਦਾ ਅਨੁਭਵ ਹੈ, ਪਰ ਕਈ ਥਾਵਾਂ ਤੇ ਆ ਕੇ ਕਿਰਪਾਲੂ ਦਾਤਾ ਜੀ ਨੇ ਵੀ ਇਸ਼ਾਰੇ ਕੀਤੇ, ਪਿਆਰਿਆ ਮੈਂ ਤੈਨੂੰ ਇੰਨਾ ਕੁ ਦੱਸ ਸਕਦਾ پر باقی جے تو ماننا چاہنا ہے دیکھنا چاہنا ہے تے انو اپنی زندگی وچ جی کے دیکھ. اکبیر صاحب دے دو شلوک انہاں نو جدو کسے نے سورگ تے نرک دی گل کیتی انہاں نے بڑا سونا اتر دیتا. بچن انہاں دے پڑھنے ہاں کبیر سورگ نرک تے میں رہو کہندے نے سورگ دا تما نہیں نرک دا ڈر نہیں. کبیر سورگ نرک تے میں رہو ستگر کہ پرساد چرن کمل کی موج میں رہوں انت آر آد. ہن رہوں دا ارتھ ہے میں رہنا وا. یہ مطلب انہاں دا اپنا انبھو ہے اس کسے ٹکانے تے بیٹھے نے تے جے پوچھئے بھی جس چرن کمل دی موج وچ تہاڈا نرک دا لالچ ختم ہو گیا جس چرن کمل دی موج وچ تہاڈا اس نرک تے سورگ تو اپرامتا ہو گئی دسو چرن کمل کی ہو جائے. اوتھے بھگت جی نے بڑے سپشٹ بچن کہے کہنے لگے میں اس اوستھا وچ رہنا ضرور ہاں پر جے تو چاہے مینوں بول کے بیان کر نہیں اونوں بولیا نہیں جا سکدا اونوں کیول مانیا جا سکدا ہے. شبدو کہہ رہے نے کہ چرن کمل کی موج میں رہوں انت اور آد تے نال ہی بچن کیتا کبیر چرن کمل کی موج کو کیسے انمان کہ بے کو شوبا نہیں دیکھا ہی پروان. ہن رہندے اوتھے نے مان دے پئے نے تے کی کارن کہندے نہیں او دسن والی چیز نہیں او کیول مانی جا سکدی ہے. جڑی میں عرض کرنا پیا کرنی والے جدو کوئی شبد کہندے نے پیارے اسی دب دے ساڈی ایہدے چ پیندی دھرم دے کھیتر وی دبدا دا کارن اے وے اسی جیونے آ اندریاوی تل تے رب دی کرنی والے جیوندے نے انبھوی تل تے. اسی رس وچ کھچتا اندریاں دے او رس مان دے نے آتم رس نو. آتم رس مانن والے دی گل اندریاں دے رس وچ کھچ تویا بندہ کنی کو سمجھ سکدا ہے. جڑا اندر دے رس وچ ٹکیا اونے جدو گل کرنی ہے تے کئی واری او گل اینی اچی کردا ہے کہ ساڈے سر تو اوپر نکل جاندی ہے تے اسی کئی واری کہہ دینے چھڈو اے جھوٹ پیا بولدا ہے. ایہی کارن کہ جدو کوئی مہاپرش بھگت اوتاری پرش کرنی والا شبد کہندا اچے لوکاں دے سمجھ نہیں پیندے تے تاں ہی پھر کرم کانڈی لوک کوئی اونوں بھوتنا کہندا ہے کوئی اونوں بیتالا کہندا ہے کوئی کملا کوئی شدائی کہندا ہے. اصل وچ کارن ایویں لوکاں نوں او دے اچے گیان دی سمجھ نہیں نہ سمجھی ہون کر کے او اپنی زبان تو اونوں وکھ وکھ ناواں نال پکار دے. صاحب کرپالو جی دے میں عرض جڑا کرنا پیا کہ زندگی وچ دھیان وچ جین دی جاچ آ جائے تے اسی ورتمان دا دھیان دھریے. ورتمان دا دھیان ارتھ ہے کہ جتھے بیٹھے ہاں اس ورتمان نوں دھیان وی جیے. جے اپاں پرشادہ چکھنے ہاں تے سچ مچ ورتمان وچ دھیان نال پرشادہ چکیے. جے اپاں گرو کی سنگت وچ بیٹھے ہاں تن کر کے بیٹھے ہاں تے گرو دے چرناں وچ ارداس کریے کتے سانو بیٹھیا ہویا ورتمان دے وچ دھیان وی جڑن دی جاچ آ جائے کتے اکاگرتا نال ٹکن دی جاچ آئے. میں بینتی کر رہا سا انہاں نے بڑی سونی ایک گل کہی او لکھ دے نے شبد ایک دن انہاں کہندے نے جدو سپ تے نیولاں آپس وچ ٹکراندے نے اسی کہنے آ کہ نیولے دے تن دے جڑے روم نے جاں او دے والاں وچ کھٹاس ہے او کہندے نے نہیں آد کال تو رب نو نیولے نے ایک دھیان نیولے نو دھیان دی داد دتی ہے. جدو کتے سپ اس نیول تے وار کردا ہے تے پہاڑ وچ ایک بوٹی ہے کہندے نے نیول کیول اس بوٹی دا صرف ادھا کھن دھیان ٹکاندا ہے تے یک لکھ دھیان دا اثر اینا ہوندا ہے او بوٹی اثر کر دیے تے نیولے دا پورے دا پورا تن کھٹاس نال بھردا ہے ادھے کھن دے دھیان نال او سپ نو مار کے ختم کر دیندا. کیول او دے کول دھیان ہے او دے کول اندر دی اکاگرتا ہے. جڑی میں بینتی کر رہا اج گرو ارجن صاحب کہہ رہے نے کوئی اکاگرتا وچو اینی کو طاقت لے لے کہ سوکشم ہو کے او سینکڑے اسمان اوپر چلا جائے تے بابا نانک جی نو اس طاقت دے سبندی سدھا نے کوئی سوال کیتے. حضور نے جدو دھیان نال اس سر دے بل دے سنسار نو تکیا تے بھائی گرداس پیندے نے گرو نانک صاحب کرپالو جی ایک سدھ منڈلی دے کول سمیر پروت تے پہنچے. میں ساکھی روپ نہیں صرف بھائی صاحب نے جو سدھان درسایا اپنی پوڑی وچوں میں عرض کرنا چاہنا. حضور نے ਧਿਆਨ ਨਾਲ ਉਸ ਸਿੱਧ ਮੰਡਲੀ ਨੂੰ ਤੱਕਿਆ, ਕਿਰਪਾਲੂ ਦਾਤਾ ਜੀ ਸੁਮੇਰ ਤੇ ਉਨ ਸਿੱਧਾਂ ਨੂੰ ਜਾ ਮਿਲੇ ਨੇ। ਹੁਣ ਉਹਨਾਂ ਲੋਕਾਂ ਦੀ ਉਮਰ ਬਹੁਤ ਜ਼ਿਆਦਾ ਸੀ, ਉਹ ਬਰਫ ਵਿਚ ਵੀ ਰਹਿ ਕੇ ਆਪਣੇ ਦਿਨ ਸਰਦੀ ਵਿਚ ਬਤੀਤ ਕਰ ਲੈਂਦੇ ਸਨ, ਉਹ ਅੱਤ ਦੀ ਗਰਮੀ ਅੱਗ ਤਪਾ ਕੇ ਵੀ ਉਹਦੇ ਵਿਚ ਬੈਠ ਸਕਦੇ ਨੇ। ਜਦੋਂ ਕਿਰਪਾਲੂ ਦਾਤਾ ਜੀ ਸਿੱਧਾਂ ਦੇ ਕੋਲ ਗਏ, ਉਹ ਦੇਖ ਕੇ ਹੈਰਾਨ ਤਾਂ ਹੋਏ, ਉਹਨਾਂ ਨੇ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ ਸੀ, ਹੇ ਬਾਲਕੇ, ਬਾਲਕਾ ਇਸ ਕਰਕੇ ਸ਼ਬਦ ਵਰਤਿਆ, ਉਹਨਾਂ ਦੀ ਉਮਰ ਸੀ ਬਹੁਤ ਜ਼ਿਆਦਾ, ਮੇਰੇ ਬਾਬੇ ਨਾਨਕ ਨੂੰ ਦੇਖ ਕੇ ਉਹਨਾਂ ਨੇ ਸਮਝਿਆ ਇਹਦੀ ਉਮਰ ਸਾਡੇ ਸਾਹਮਣੇ ਕੁਛ ਵੀ ਨਹੀਂ। ਇੱਕ ਬਾਲਕੇ ਸ਼ਬਦ ਨੂੰ ਕਿਹਾ, ਹੇ ਬਾਲਕੇ, ਜਿਸ ਥਾਂ ਤੇ ਅਸੀਂ ਬੈਠੇ ਹਾਂ, ਕਿਹੜੀ ਸ਼ਕਤੀ, ਕਿਹੜੀ ਅਜ਼ਮਤ, ਕਿਹੜੀ ਤਾਕਤ, ਕਿਹੜੀ ਅੰਦਰ ਦੀ ਕਰਾਮਾਤ ਹੈ ਜਿਹੜੀ ਸਾਨੂੰ ਸਾਡੇ ਤੱਕ ਤੈਨੂੰ ਲੈ ਕੇ ਪਹੁੰਚੀ, ਸਾਨੂੰ ਉਸ ਕਰਾਮਾਤ ਦਾ ਨਾਂ ਦੱਸੇਗਾ, ਉਹ ਕਿਹੜੀ ਸ਼ਕਤੀ ਹੈ? ਉੱਥੇ ਬਾਬਾ ਜੀ ਨੇ ਜਿਹੜਾ ਉੱਤਰ ਦਿੱਤਾ ਨਾ, ਅੱਜ ਵੀ ਸਿੱਖ ਕਿਤੇ ਉਹਦੀ ਟੇਕ ਲੈਦਾ ਤੇ ਸੱਚ ਜਾਣੋ ਇਹਦੇ ਅੰਦਰ ਨੂੰ ਅੰਦਰ ਦਾ ਪਰਮ ਸੁੱਖ ਮਿਲੇਗਾ। ਬਾਬਾ ਜੀ ਨੂੰ ਉਹਨਾਂ ਸਵਾਲ ਕੀਤਾ ਤੇ ਭਾਈ ਗੁਰਦਾਸ ਹੋਣਾ ਨੇ ਪੌੜੀ ਕਹੀ, ਭਾਈ ਸਾਹਿਬ ਦੇ ਬਚਨ ਨੇ, ਕਹਿ ਲੱਗੇ, ਬਾਬਾ ਦੇਖਾ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਈ। ਧਿਆਨ ਵਿੱਚੋਂ ਦੇਖਿਆ ਕਿ ਉਹਨਾਂ ਨੂੰ ਸਰਦਾ ਬਲ ਦਾ ਸੰਸਾਰ ਨਜ਼ਰ ਆਇਆ ਤੇ ਇਸ ਸੰਸਾਰ ਵਿਚ ਹੀ ਉਹਨਾਂ ਨੂੰ ਸਿੱਧਾਂ ਦੀ ਇੱਕ ਮੰਡਲੀ ਦਿਸੀ। ਉੱਥੇ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਫਿਰ ਜੜਿਆ ਜਾਏ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, ਚੌਰਾਸੀ ਸਿੱਧ ਗੋਰਖ ਆਦਿ ਮਨ ਅੰਦਰ ਗਣਤੀ ਵਰਤਾਈ, ਸਿੱਧ ਪੁੱਛਣ ਸੁਣ ਬਾਲਿਆ, ਹੇ ਬਾਲਕੇ, ਬਾਬਾ ਨਾਨਕ ਜੀ ਕੌਣ ਸ਼ਕਤ ਤੋਂ ਇੱਥੇ ਲਿਆਈ, ਕਿਹੜੀ ਤਾਕਤ ਹੈ ਜਿਹੜੀ ਤੈਨੂੰ ਚੁੱਕ ਕੇ ਇੰਨਾ ਉੱਪਰ ਸ਼ਿਖਰ ਤੇ ਲੈ ਆਈ, ਸਾਨੂੰ ਉਸ ਅੰਦਰ ਦੀ ਤਾਕਤ, ਉਸ ਅਜ਼ਮਤ ਦਾ, ਉਸ ਅਲੌਕਿਕ ਸ਼ਕਤੀ ਬਾਰੇ ਕੋਈ ਦੱਸ। ਕਹਿਣ ਲੱਗੇ, 84 ਸਿੱਧ ਗੋਰਖ ਆਦ ਮਨ ਅੰਦਰ ਗਣਤੀ ਵਰਤਾਈ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਂ ਇੱਥੇ ਲਿਆਈ। ਤੇ ਬਾਬਾ ਜੀ ਦਾ ਉੱਤਰ ਇਹ ਨਹੀਂ ਸੀ ਕਿ ਮੈਂ ਸਮਾਧੀਆਂ ਲਾਈਆਂ, ਬਾਬਾ ਜੀ ਦਾ ਉੱਤਰ ਇਹ ਨਹੀਂ ਸੀ ਕਿ ਮੈਂ ਕਰਾਮਾਤਾਂ ਹਾਸਲ ਕੀਤੀਆਂ। ਦੇਖੋ ਕੈਸਾ ਨਿਮਰਤਾ ਵਾਲਾ ਸ਼ਬਦ ਸੀ। ਕਹਿਣ ਲੱਗੇ, ਖਾਉਂ ਜਪਿਆ ਪਰਮੇਸ਼ਰੋ, ਮੈਂ ਕੇਵਲ ਪਰਿਪੂਰਨ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਹੈ। ਭਾਓ ਭਗਤ ਸੰਗ ਤਾੜੀ ਲਾਈ, ਤਾੜੀ ਦਾ ਅਰਥ ਹੈ ਇਕਾਗਰਤਾ ਵਿਚ ਟਿਕ ਜਾਣਾ, ਭਾਓ ਭਗਤ ਦਾ ਅਰਥ ਹੈ ਪ੍ਰੇਮਾ ਭਗਤੀ, ਕਿ ਸਿੱਧੋ ਇੱਕ ਤਾਂ ਮੈਂ ਪਰਿਪੂਰਨ ਪਰਮੇਸ਼ਵਰ ਨੂੰ ਜਪਿਆ ਤੇ ਦੂਸਰਾ ਪ੍ਰੇਮਾ ਭਗਤੀ ਕੀਤੀ ਏ, ਬਸ ਉਹਦੇ ਨਾਮ ਦੀ ਬਰਕਤ ਹੈ, ਨਾਮ ਦੀ ਰਹਿਮਤ ਹੈ, ਬਾਕੀ ਮੈਂ ਤੁਹਾਡੀ ਤਰ੍ਹਾਂ ਕੋਈ ਰਿੱਧੀਆਂ ਸਿੱਧੀਆਂ ਅਲੌਕਿਕ ਸ਼ਕਤੀਆਂ ਤੇ ਕਰਾਮਾਤਾਂ ਦਾ ਸਹਾਰਾ ਨਹੀਂ ਲਿਆ। ਹਉ ਜਪਿਆ ਪਰਮੇਸ਼ਰੋ, ਭਾਓ ਭਗਤ ਸੰਗ ਤਾੜੀ ਲਾਈ। ਅਗਲਾ ਬਚਨ ਸੀ, ਸਿੱਧ ਪੁੱਛਣ ਸੁਣ ਬਾਲਿਆ, ਆਪਣਾ ਨਾਮ ਤੁਮ ਦੇਹੋ ਬਤਾਈ, ਕਿ ਬਾਲਕੇ ਘੱਟੋ ਘੱਟ ਆਪਣਾ ਨਾਂ ਤਾਂ ਦੱਸ। ਤੇ ਅੱਗੋ ਬਾਬਾ ਜੀ ਦਾ ਉੱਤਰ ਸੀ, ਬਾਬੇ ਆਖਿਆ ਨਾਥ ਜੀ, ਨਾਨਕ ਨਾਮ ਜਪੇ ਗਤ ਪਾਈ। ਇਹਦਾ ਅਰਥ ਨਾਥ ਜੀ, ਨਾਮ ਸਾਡਾ ਮਾਂ ਬਾਪ ਨੇ ਰੱਖਿਆ ਹੈ ਨਾਨਕ, ਤੇ ਜੇ ਕਿਤੇ ਅੰਦਰ ਦਾ ਸੁਖ ਭਾਲਣਾ, ਨਾਮ ਜਪੇ ਗਤ ਪਾਈ, ਨਾਮ ਜਪਣ ਤੋਂ ਬਿਨਾਂ ਅੰਦਰ ਦੀ ਬੰਦ ਖਲਾਸੀ ਨਹੀਂ। ਅਖੀਰਲੀ ਤੁਕ ਸੀ ਕਿ ਦੇਖੋ ਤੁਸੀਂ ਜੇ ਪਹਾੜ ਵਿਚ ਉੱਚੀ ਸਿਖਰ ਤੇ ਬੈਠੇ ਹੋ, ਕਹਿੰਦੇ ਨੇ ਆਪਣੇ ਮਨ ਵੱਲ ਝਾਤੀ ਮਾਰ ਕੇ ਦੇਖੋ, ਜਿੰਨਾ ਅਜ਼ਮਤਾਂ ਜਿੰਨਾ ਤਾਕਤਾਂ ਦਾ ਤੁਸੀਂ ਮਾਣ ਕਰਦੇ ਹੋ, ਉਹ ਵੀ ਪਹਾੜ ਵਾਲਾ ਸ਼ਿਖਰ ਹੈ। ਪਿਆਰਿਓ, ਪਹਾੜ ਦੇ ਉੱਤੇ ਬੈਠਿਆਂ ਅੰਦਰ ਤੁਹਾਡਾ ਇੰਨਾ ਕੁ ਉੱਚਾ ਹੋ ਗਿਆ ਕਿ ਆਪਣੀਆਂ ਤਾਕਤਾਂ ਆਪਣੀਆਂ ਅਜ਼ਮਤਾਂ ਉੱਤੇ ਮਾਣ ਕਰਕੇ ਤੁਸੀਂ ਆਤਮ ਰਸ ਤੋਂ ਵਿਰਵੇ ਰਹਿ ਗਏ। ਸਾਹਿਬ ਦੇ ਸ਼ਬਦ ਸਨ ਕਿ ਬਾਬੇ ਆਖਿਆ ਨਾਥ ਜੀ, ਨਾਨਕ ਨਾਮ ਜਪੇ ਗਤ ਪਾਈ, ਨੀਚ ਕਹਾਏ ਊਚ ਕਰ ਆਈ, ਜਿਨੇ ਆਪਣੇ ਆਪ ਨੂੰ ਨੀਵਾਂ ਸਦਾਇਆ, ਨਿਮਰਤਾ ਵਿਚ ਰਹਿ ਕੇ ਕਮਾਈ ਕੀਤੀ, ਨਾਥ ਜੀ ਉਹ ਸਭ ਤੋਂ ਉੱਚਾ ਜਾਂਦਾ ਹੈ। ਅੱਜ ਕਿਰਪਾਲੂ ਦਾਤਾ ਜੀ ਨੇ ਮਿਹਰ ਕੀਤੀ, ਕਹਿੰਦੇ ਜੇ ਪਰਮਾਤਮਾ ਇੰਨੀ ਕੁ ਤਾਕਤ ਦੇ ਦੇ, ਆਪਾਂ ਅੱਖ ਝਮਕਣ ਵਿਚ ਇੱਕ ਛੋਟੇ ਜਿਹੇ ਪਰਮਾਣੂ ਦੀ ਤਰ੍ਹਾਂ ਸੈਂਕੜੇ ਅਸਮਾਨ ਉੱਡ ਜਾਈਏ, ਸੈਂਕੜੇ ਪਤਾਲ ਧਰਤੀ ਵੀ ਚਲੇ ਜਾਈਏ, ਪਰ ਚੇਤੇ ਰੱਖਿਓ ਮਨਾ, ਬਾਹਰ ਦੀਆਂ ਇਹਨਾਂ ਖੇਡਾਂ ਨੂੰ ਕਰਨ ਦੇ ਨਾਲ ਅੰਦਰ ਦੀ ਮੁਕਤੀ ਨਹੀਂ। ਅੰਦਰ ਦੀ ਮੁਕਤੀ ਤਾਂ ਹੈ ਜੇ ਪੂਰੇ ਗੁਰੂ ਦੀ ਸ਼ਰਨ ਵਿਚ ਪੈ ਜਾਏ, ਸਮਰੱਥ ਗੁਰੂ ਦੀ ਸ਼ਰਨ ਵਿਚ ਪੈਣ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਮਾਝ ਕੀ ਵਾਰ ਵਿਚ ਇੱਕ ਸ਼ਲੋਕ ਕਿਹਾ ਹੈ, تے دیکھو اس سلوک نو جدو پڑھنے ہیں ست گرو نے ات درجے دی سوکشم دا ذکر سوکشمتا دا ذکر کیتا بابا نانک جی دا سلوک ہے کہ پیراں اگن شیوے کر باندھا بھوجن سار کرائی کسے کول اینی طاقت ہوئے گی جیڑی بابا نانک جی نے اخیر لے خط دے بچن کہ کہندے پیراں اگن آپا تن دے اتر کپڑے پانے ہیں سردی تے گرمی تو بچن لئی کہندے ہے پرماتما تسی اینی کو طاقت مینوں دے دو کہ میں اپنے آپ نو اگ دیاں بلدیاں ہوئیاں لاٹاں وچ وی ٹکا سکاں اگ دے بلدے ہوئے پانبڑ میرے واسطے کپڑے بن جان اینی طاقت میرے کول ہوئے کہ اگ مینوں سار نہ سکے پیراں اگن شیوے کر باندھاں شیوے دا اکھری ارس ہوندا ہے برف کہندے جتھے جا کے بندے دا پورے دا پورا تن جم جاندا ہے تو مینوں اینی کو اندر دی طاقت دے کہ میں برف دے وچ جا کے اپنا چونکڑا مار کے کتنا سما کنے مکنے اس برف دے وچ ہی بیٹھا رہا میں صرف عرض کرنا پیا جے اینی وی تو سوکشمتا ہی لے جائیں پر پیاریا اس طاقت نال کی ہوئے گا ایک مداری دی کھیڈ بن جائے گی اندر دا سوک کیول نمرتا وچ آ کے نام جپن وچ ہے گرو دی شرن پے کے صاحب کہندے نے پیراں اگن شیوے کر باندھاں بھوجن سار کرائی سار دا اکھری ارتھ ہوندا لویا میں اگ وچ رہن دی جاچ مینوں آ جائے برف وچ جمن دی بیٹھن دی جاچ مینوں آ جائے تے میں لوہے نوں چبا کے بھوجن دی طرح کھا جاواں کہندے نے میں لویا چبان جنی طاقت میرے کول ہووے پیراں اگن شیوے کر باندھاں بھوجن سار کرائی سگلے دوک پانی کر پیواں کہندے نے جننے بھی دکھ نے میں اس طرح گٹا گچ کر کے پی جاواں جویں پیاسا بندہ پانی دا گلاس پی جاندا ہے سگلے دکھ پانی کر پیواں کہن لگے دھرتی خاک چلائیں جس زمین تے لوک رہندے نے میرے کول اینی کرامات ہوئے میں ساری دھرتی نو پشواں دی طرح اپنے اگے خاک لواں اس بچن نو تھوڑا جا ٹیک کے سمجھو میں یتن کرنا ہوں کہ گرو گرنتھ صاحب دے بچنا وچ رہ کے آپاں وچار کر سکیے پیاریو اس سلوک دے ارتھ کر لے صاحب کہندے نے پیراں اگن شیوے کر باندھا بھوجن سار کرائی سگلے دکھ پانی کر پیواں دھرتی خاک چلائی تے نال بخشش کیتیوں نے کہن لگے مالک جی کہ تو میر کر دے تر تارا جی امبر تولی پچھے ٹنک چڑھائی کہ جنی بھی آکاش دھرتی ہے مینو ایک چھابے وچ پا کے جوکھن دی طاقت رکھدا ہوں تے چار کو ماسے دا ایک چھوٹا جا وزن والا بٹا پاواں پوری دھرتی تے آسمان نو میں تول کے رکھ دیاں کہن لگے ایوڈ ودا ماواں نہیں سب سے نت چلائیں میرے کول اینی طاقت ہوئے میں ساری دھرتی نو اپنے دو قدماں دے وچ جوک لواں اینا وستار وی کر سکاں تے اینا سوکشم وی ہو سکاں کہن لگے ایتا تان ہووے من اندر کری پہ آ کرائیں مینو اینی طاقت دے دیں کتے میں بیٹھا ہوں تے اپنے تو ہزارہ میل دور بیٹھے بندے نو اندرے اندر حکم دے کے اپنے حکم دے وچ اودے تو کام کرائی جاواں میں اگ وچ رہ سکاں برف وچ بیٹھ سکاں ہوا وچ اڈ سکاں میں لوہے نو چبا سکاں کہ میرے مالکاں کہ میں اے ساریاں طاقتاں اپنے اندر پراپت کر لواں پر تیرے چرناں وچ بینتی ہے نانک نظر کرے جس اوپر سچ نام وڈیائی اینا طاقتاں دی تیری نظر وچ توش وی قیمت نہیں جنوں تو کرپا کر کے نام دے دے اصل وچ نام دی وڈیائی ہی سب تو اچھی ہے اج اسی دیکھنے ہاں کئی واری کئی سجن کراماتا ورت دے اج وی ہندوستان وچ وی کئی ایکو جے سادھو ملدے نے او اپنے منہ نوں بند کردا ہے او دے وچ اکو دم سونے دی ڈلی مندریاں والے نکل آندے نے ہاتھ اوپر کردا ہے تے کئی واری قیمتی خار او دے کتھاں وچ آندے نے تے لوک جے جے کار کردے نے جس گرو کلگی تر جی نے خالصے دی سرجنا کیتی اس کلگی تر پریتم جی دے کدی بچن پڑھ کے دیکھو پیاریو عام طور تے سی باہر مکھی زندگی جین والے باہر دیاں عظمتاں نو دیکھ کے ایک کھن وچ اس بندے نو سرٹیفکیٹ دے دینے آ اے رب تک پہنچیا ہویا ہے کیوں جی کیونکہ انہیں ان کدی نہیں کھادا اے رب تک پہنچیا ہے ਕਦੀ ਕਦਾਈ ਦੁੱਧ ਪੀਂਦਾ ਹੈ ਜਾਂ ਇਹ ਪੱਤੇ ਖਾ ਕੇ ਗੁਜ਼ਾਰਾ ਕਰਦਾ ਹੈ। ਅਸੀਂ ਕਹਿੰਦੇ ਹਾਂ ਇੰਨਾ ਪਹੁੰਚਿਆ ਹੈ, ਪਾਣੀ ਦੇ ਉੱਤੇ ਤੁਰ ਲੈਂਦਾ ਹੈ, ਹਵਾ ਦੇ ਵਿੱਚ ਪੰਛੀ ਦੀ ਤਰ੍ਹਾਂ ਉੱਡ ਜਾਂਦਾ ਹੈ। ਮੇਰੇ ਕਲਗੀਧਰ ਜੀ ਨੇ ਹਰ ਤਰ੍ਹਾਂ ਦੇ ਪਖੰਡ ਨੂੰ ਚੂਰ ਚੂਰ ਕਰਕੇ ਸਾਨੂੰ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਜੋੜਿਆ। ਹਜ਼ੂਰ ਦਾ ਇੱਕ ਕਵਿਤ ਹੈ, ਉਹ ਮੈਂ ਜ਼ਰੂਰ ਅਰਜ਼ ਕਰਨਾ ਚਾਹੁੰਦਾ। ਕਹਿੰਦੇ ਨੇ ਜੇ ਤੂੰ ਇਹ ਸਮਝੀ ਬੈਠਾ ਹੈ ਕਿ ਫਲਾਣਾ ਬੰਦਾ ਘਰ ਛੱਡ ਕੇ ਕੇਵਲ ਜੰਗਲ ਵਿੱਚ ਰਹਿੰਦਾ ਹੈ, ਉਹ ਤਾਂ ਰੱਬ ਤੱਕ ਪਹੁੰਚਿਆ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਬਦਰੂਆਂ ਜਿਹੜੀਆਂ ਨੇ ਨਾ, ਉਹ ਉਜਾੜਾਂ ਵਿੱਚ ਹੀ ਤੁਰੀਆਂ ਫਿਰਦੀਆਂ ਨੇ, ਕਿ ਉਹ ਸਾਰੇ ਭੂਤ ਪ੍ਰੇਤ ਜਿਹੜੇ ਨੇ ਉਹਨਾਂ ਨੂੰ ਤੂੰ ਰੱਬ ਤੱਕ ਪਹੁੰਚੇ ਹੋਏ ਕਹੇਗਾ? ਜੇ ਇਹ ਸਮਝੀਏ ਵੀ ਪਰਮਾਰਥ ਦੀ ਨਿਸ਼ਾਨੀ ਹੈ ਘਰ ਛੱਡ ਕੇ ਬੰਦਾ ਬਾਹਰ ਜੰਗਲ ਵੀ ਤੁਰਿਆ ਫਿਰਦਾ, ਸਾਹਿਬ ਕਹਿੰਦੇ ਨੇ ਨਹੀਂ, ਇਹ ਪਰਮਾਰਥ ਦਾ ਚਿੰਨ ਨਹੀਂ। ਜੇ ਤੂੰ ਕਹੇ ਵੀ ਇਹ ਬੰਦਾ ਰੋਟੀ ਨਹੀਂ ਖਾਂਦਾ ਜੀ, ਕੇਵਲ ਦੁੱਧ ਪੀਂਦਾ ਹੈ, ਸੱਚੇ ਪਾਤਸ਼ਾਹ ਕਹਿੰਦੇ ਨੇ ਧਰਤੀ ਦੇ ਕਿਸੇ ਖਿੱਤੇ ਵਿੱਚ ਵੀ ਚਲਾ ਜਾ, ਆਦਮ ਜਾਤ ਜਦੋਂ ਵੀ ਬੱਚਾ ਜਨਮ ਲੈਂਦਾ ਹੈ, ਜੰਮਦੇ ਨੇ ਕਦੀ ਪਰੌਂਠੇ ਨਹੀਂ ਖਾਦੇ, ਜੰਮਦੇ ਕੋਈ ਬੱਚੇ ਕਈ ਮਹੀਨੇ ਦੁੱਧ ਪੀਂਦੇ ਨੇ ਪਿਆਰਿਆ, ਫਿਰ ਇਹ ਤਾਂ ਉਹਨਾਂ ਬੱਚਿਆਂ ਵਰਗਾ। ਜੇ ਦੁੱਧ ਪੀਣਾ ਹੀ ਪਰਮਾਰਥ ਦੀ ਨਿਸ਼ਾਨੀ ਹੈ ਤੇ ਕੀ ਜੰਮਦੇ ਬੱਚੇ ਜਿਹੜੇ ਇੰਨੇ ਮਹੀਨੇ ਦੁੱਧ ਪੀਂਦੇ ਨੇ ਸਾਰੇ ਬ੍ਰਹਮ ਗਿਆਨੀ? ਮੇਰੀ ਬੇਨਤੀ ਨੂੰ ਸਮਝਿਓ ਥੋੜਾ ਜਿਹਾ ਟੇਕੇ, ਕਿ ਕੇਵਲ ਆਪਾਂ ਬਾਹਰ ਦੀ ਕਿਰਿਆ ਨੂੰ ਦੇਖ ਕੇ ਕਹਿ ਦਈਏ ਬਹੁਤ ਪਹੁੰਚਿਆ ਹੈ। ਸਾਹਿਬ ਕਿਰਪਾਲੂ ਜੀ ਨੇ ਤੀਸਰਾ ਬਚਨ ਕੀਤਾ, ਕਹਿੰਦੇ ਨੇ ਜੇਕਰ ਕੋਈ ਬੰਦਾ ਇਹ ਕਹਿੰਦਾ ਵੀ ਮੈਂ ਪੱਤੇ ਖਾਣਾ, ਮੈਂ ਕੇਵਲ ਕੱਖ ਖਾਣਾ, ਮੈਂ ਜੜੀਆਂ ਬੂਟੀਆਂ ਕੰਧ ਬੂਲ ਖਾਣਾ, ਸੱਚੇ ਪਾਤਸ਼ਾਹ ਕਹਿੰਦੇ ਨੇ ਕਦੀ ਬਲਦ ਵੱਲ ਝਾਤੀ ਮਾਰ ਕੇ ਦੇਖ, ਉਹਨੂੰ ਕਦੀ ਕਿਸੇ ਨੇ 36 ਪ੍ਰਕਾਰ ਦੇ ਭੋਜਨ ਨਹੀਂ ਦਿੱਤੇ, ਉਹ ਵੀ ਤਾਂ ਕੱਖ ਖਾਂਦਾ ਪਿਆ। ਤੇ ਜੇ ਕੱਖ ਖਾਣ ਨੂੰ ਤੂੰ ਰੂਹਾਨੀਅਤ ਸਮਝੀ ਬੈਠੇ ਕਮਾਈ ਤੋਂ ਬਿਨਾਂ, ਤੇ ਸੱਚ ਜਾਣੀ ਫਿਰ ਤੇਰੇ ਵਿੱਚ ਤੇ ਬਲਦ ਵਿੱਚ ਅੰਤਰ ਕੀ ਹੈ? ਸਾਹਿਬ ਕਿਰਪਾਲੂ ਜੀ ਦਾ ਕਵਿਤ ਹੈ, ਅਕਾਲ ਉਸਤ ਦਸਮ ਦੀ ਬਾਣੀ ਵਿੱਚ ਹਜ਼ੂਰ ਕਹਿੰਦੇ ਨੇ ਕਿ ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੁੱਧਾ ਧਾਰੀ, ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ, ਤ੍ਰਿਣ ਕੇ ਪਛਈਆ ਤਨ ਲੋਭ ਕੇ ਤਜਈਆ, ਤੇ ਤੋ ਗੋਵਨ ਕੇ ਭਈਆ ਤੇ ਤੋ ਬ੍ਰਿਖ ਭਈਆ, ਗੋਵਨ ਕੇ ਜਈਆ ਤੇ ਤੋ ਬ੍ਰਿਖ ਭਈਆ ਮਾਨੀਅਤ ਹੈ, ਪੰਛੀ ਕੀ ਬਡਈਆ ਨਭ ਕੇ ਉਡਈਆ, ਤੈ ਪੰਛੀ ਕੀ ਬਡਈਆ ਦੇਤ ਬਗੜਾ ਬਿੜਾਲ, ਬ੍ਰਿਖ ਧਿਆਨੀ ਛਾਨੀਅਤ ਹੈ। ਜੇ ਤੋ ਬੜੇ ਗਿਆਨੀ, ਗੁਰੂ ਕਲਗੀਧਰ ਕਹਿੰਦੇ ਨੇ ਬੜੇ ਗਿਆਨਵਾਨ ਇੱਥੇ ਹੋਏ, ਪਤਾ ਸਾਰਿਆਂ ਨੂੰ ਸੀ ਇਹ ਪਖੰਡ ਪਿਆ ਕਰਦਾ ਜੰਗਲ ਵਿੱਚ ਰਹਿ ਕੇ, ਪਤਾ ਸਾਰਿਆਂ ਨੂੰ ਸੀ ਇਹ ਕੱਖ ਕੰਦ ਬੂਲ ਖਾ ਕੇ ਲੋਕਾਂ ਨੂੰ ਠੱਗਦਾ, ਪਤਾ ਸਾਰਿਆਂ ਨੂੰ ਸੀ ਦੁੱਧ ਪੀ ਕੇ ਕੇਵਲ ਪਰਪੰਚ ਚਲਾਈ ਬੈਠਾ, ਪਤਾ ਸਭ ਨੂੰ ਸੀ ਕਿ ਇਹਦੇ ਕੋਲ ਕਰਾਮਾਤ ਤੇ ਅਸਮਾਨ ਵੀ ਚੁੱਟਦਾ, ਲੋਕਾਂ ਨੇ ਖਾਂ ਵਿੱਚ ਹਾਂ ਮਿਲਾ ਕੇ ਕਿਸੇ ਨੇ ਵੀ ਉਹਨੂੰ ਟੋਕਣ ਦਾ ਯਤਨ ਨਾ ਕੀਤਾ। ਤੇ ਗੁਰੂ ਕਲਗੀਧਰ ਕਹਿੰਦੇ ਨੇ ਸੱਚ ਜਾਣਿਓ, ਮੈਂ ਇਹੋ ਜਿਹੇ ਪਖੰਡ ਨੂੰ ਦੇਖ ਕੇ ਨਾ ਤਾਂ ਅੱਖਾਂ ਬੰਦ ਕਰਾਂਗਾ ਤੇ ਨਾ ਆਪਣੀ ਜ਼ਬਾਨ ਬੰਦ ਕਰਾਂਗਾ। ਜੇ ਮੈਨੂੰ ਪਰਪੰਚ ਦਿਸਦਾ ਤੇ ਮੈਂ ਬੋਲ ਕੇ ਕਹਾਂਗਾ ਲੋਕੋ, ਰੱਬ ਦੀ ਭਗਤੀ ਤੋਂ ਬਿਨਾਂ ਆ ਜਿਹੜੇ ਬਾਹਰ ਦੀ ਕਿਰਿਆਵਾਂ ਨੇ ਇਹਨਾਂ ਦਾ ਕੋਈ ਅਰਥ ਨਹੀਂ, ਅਸਲੀ ਪਰਮਾਰਥ ਤਾਂ ਕੇਵਲ ਸਾਈਂ ਦੀ ਯਾਦ ਵਿੱਚ ਜੁੜਦਾ ਹੈ। ਸਾਹਿਬ ਨੇ ਕਿਹਾ ਜੇ ਤੋਂ ਵੱਡੇ ਗਿਆਨੀ ਜਿਨੋ ਜਾਨੀ ਨੇ ਪੈ ਬਖਾਨੀ ਨਾਹੇ, ਐਸੋ ਨਾ ਪਰਪੰਚ ਮਨ ਪੂਲੀ ਆਨੀਅਤ ਹੈ, ਮੈਂ ਇਹੋ ਜਿਹੇ ਪਖੰਡੀਆਂ ਨੂੰ ਕਦੀ ਵੀ ਸਵੀਕਾਰ ਨਹੀਂ ਕਰਾਂਗਾ। ਗੁਰਮਖੋ ਬਾਬਾ ਫਰੀਦ ਸਾਹਿਬ ਦੇ ਬਚਨ ਮੈਂ ਪੜ ਰਿਹਾ ਸਾਂ, ਉਹਨਾਂ ਦਾ ਜੀਵਨ ਜਦੋਂ ਪੜ੍ਹਨੇ, ਕਈ ਵਾਰੀ ਨਾ ਅਸੀਂ ਗੱਲ ਵੱਡਿਆਂ ਦੀ ਕਰਨੇ ਆ, ਪਰ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਬਾਲਕ ਬਿਰਤੀ ਵਾਲੇ ਨੇ ਜਿਹੜੇ ਬਜ਼ੁਰਗਾਂ ਨੂੰ ਉਪਦੇਸ਼ ਪੈ ਦਿੰਦੇ ਨੇ ਕਿ ਰੂਹਾਨੀਅਤ ਕਿਵੇਂ ਕਮਾਈ ਦੀ ਹੈ, ਕਿਉਂਕਿ ਬਾਲਕ ਕੋਲ ਵੀ ਰੱਬ ਦੀ ਰਹਿਮਤ ਵਰਦੀ ਏ। ਤੇ ਨਾਲੇ ਇਹ ਨਾ ਕਦੀ ਦੇਖੀਏ ਕਿ ਇਸ ਬੰਦੇ ਦੀ ਉਮਰ ਢਲਣ ਦੇ ਨਾਲ ਇਹ ਪਰਮਾਰਥ ਤੱਕ ਪਹੁੰਚਿਆ ਹੈ। ਨਹੀਂ ਪਿਆਰਿਓ, ਕੋਈ ਪਤਾ ਨਹੀਂ ਸਾਈ ਨੇ ਕਿਹੜੀ ਘੜੀ ਕਦੋਂ ਕਿਸੇ ਦੀ ਝੋਲੀ ਵਿੱਚ ਦਾਤ ਪਾ ਦੇਣੀ ਹੈ। ਪਿਛਲੇ ਦਿਨ ਮੈਂ ਇੱਕ ਅਰਜ਼ ਕਰਕੇ ਆਇਆ ਲੁਧਿਆਣੇ ਕਿ ਜਦੋਂ ਗੁਰੂ ਰਾਮਦਾਸ ਜੀ ਦਾ ਆਗਮਨ ਹੋਇਆ 1534 ਨੂੰ ਲਾਹੌਰ ਹੋਇਆ, 1534 ਨੂੰ ਬਾਬਾ ਨਾਨਕ ਜੀ ਕਰਤਾਰਪੁਰ ਨੇ, 1532 ਨੂੰ ਭਾਈ ਲਹਿਣਾ ਜੀ ਕਰਤਾਰਪੁਰ ਬਾਬੇ ਨਾਨਕ ਨੂੰ ਜਾ ਮਿਲੇ ਨੇ। ਬੇਨਤੀ ਸਮਝਿਓ, ਪਹਿਲੇ ਪਾਤਸ਼ਾਹ ਕਰਤਾਰਪੁਰ ਨੇ 1534 ਨੂੰ, ਦੂਜੇ ਪਾਤਸ਼ਾਹ ਭਾਈ ਲਹਿਣਾ ਜੀ ਨੂੰ 2 ਸਾਲ ਹੋ ਗਏ ਨੇ ਕਰਤਾਰਪੁਰ ਗਿਆ, ਤੇ ਤੀਜੇ ਪਾਤਸ਼ਾਹ ਨੇੜੀ ਅੰਮ੍ਰਿਤਸਰ ਦੇ, ਹੁਣ ਸ਼ਹਿਰ ਪਹਿਲਾਂ ਜ਼ਿਲ੍ਹਾ ਲਾਹੌਰ ਸੀ, ਪਿੰਡ ਬਾਸਰ ਕੇ ਨੇ, ਹੁਣ ਲਾਹੌਰ ਕਰਤਾਰਪੁਰ ਖਡੂਰ ਸਾਹਿਬ ਤੇ ਬਾਸਰ ਕੇ ਪਿੰਡ ਕਿੰਨੇ ਕੁ ਦੂਰ ਨੇ। ਹੁਣ ਜੇ ਤੱਕੀਏ تے بندہ دو چار گھنٹیاں وچ سارا سفر کر کے ایک ٹکانے تے آ سکدا ہے، پر انہیں نیڑے ہون دے باوجود بھی ایک دوجے نو جان نہیں سکے، کیونکہ سمے تو پہلا کدی اندر دے گیان دی پراپتی نہیں۔ ہن گرو رام داس 1534 نو آئے نے، گرو نانک صاحب دو کرتار پور نے، پیارے ہو گل عمر دی نہیں، میں پچھلی بڑی بھی اتھے ایک عرض کیتی سی کہ بابا امرداس گرو انگد صاحب تو 25 سال وڈے نے، کیونکہ بابے امرداس جی دی آمد 1479 دی ہے، گرو نانک صاحب تو 10 سال چھوٹے نے تیجے پادشاہ شریرک طور تے، گرو انگد صاحب تو دوجے پادشاہ تو تیجے پادشاہ 25 سال وڈے نے۔ ہن جدو اسی دیکھنے ہاں کہ 1504 نو گرو انگد صاحب تے 1479 نو بابا امرداس تے گرو گرنتھ صاحب جدو بابے امرداس کرپالو جی دی گل کیتی گئی، انہاں نے 25 سال وڈے نو گرو انگد صاحب تو وڈا نہیں دسیا، وہ کہندے ٹھیک ہے کہ شریرک طور تے بابا امرداس گرو انگد صاحب تو 25 سال وڈے نے، پر گرمت کمان وچ اصل وچ گرو انگد صاحب تو چھوٹے نے، 25 سال چھوٹے گرو انگد صاحب نو پتا کیا ہے تے 25 سال وڈے بابے امرداس نو پتر کیا ہے، کیوں؟ کیونکہ گرمت دا سبند سکھ دا سبند گرو نال بنتا ہی ادو یہ پیارو جدو گرو دے شبد نو کمان تردا ہے۔ میں جڑی عرض کر لگا، کئی واری چھوٹیاں بچیاں دی نکیاں نکیاں گلاں وڈے وڈے سدھانت نو جنم دیندیاں نے، ہن ترو تے پرہلاد دی کی عمر ہے پر انہاں دے اندر دے ٹکا نے، اج تیکرا بانی وچ بول کے کیا رام جپو جی ایسے ایسے ترو پرہلاد جپے او ہر جیسے، بابا فرید جی بال عمر وچ ترے نے، ایک شکر دی چٹکی نے کتھے شکر گنج بنا کے رکھ دیتا، گنج دارت ہوندہ ہے خزانہ، ایک کیول جیو تے چٹکی شکر دی رکھی تے پیارے و روحانیت نے شکر دا خزانہ مٹھاس دا خزانہ بنا دیتا۔ انہاں نے ایک ہو جی کرامات سبندی ایک گل کہی، انہاں دیاں 65 گوشتاں نے جیڑیاں ویسے مول جیڑا پاٹ ہے فارسی بیچے، ایک گرمخ ودوان نے او دا پنجابی بیچ ترجمہ کیتا، آج جو پستک اپلبدھ نہیں، ایک دن ردی وچوں فول دیا میں نو لبھی 65 گوشتاں نے بابے فرید دیاں، او دے وچ ایک انہاں گل بڑی سونی کہی کتے بیٹھے گل چل پی اندر دی شکتی پرگٹاوے دی، بابا فرید صاحب کہندے نے کہ بغداد دے نیڑے ایک دریا وگدا ہے او دا نام ہے دزلا، کہندے نے اس دزلے دریا دے کول ایک مسلمان فقیر ہوئے نے خواجہ حسن نوری، او بڑی کمائی کردے سن، ایک دن من چ آیا منا تو روز روحانیت والے پاسے ترنا ہے، کٹو کٹ اپنی زبان تو بول کے دیکھ تیرے کول طاقت بھی آئی ہے کہ نہیں۔ خواجہ حسن نوری دزلے درا کول چلے گئے، کہنے نے اینا جال لیا پانی وچ جال سٹیا تے منہ تو بول کے کہندے نے جے میرے کول طاقت ہے تے 2.5 من دی مچھی میرے جال وچ آ جائے، کہندے نے کہن دی دیر سی 2.5 من دی مچھی اس جال وچ آ پئی، کھچ تو کے باہر کڈی لوکاں نے، فقیر بڑا ہچیا خواجہ حسن نوری، پیارے ایتھے بغداد وچ ایک رب تک پہنچیا فقیر سی، او دا نام سی جنید بغدادی، کہندے نے جدو اس فقیر نو پتا لگا، چرچا تے ہونی سی کہ خواجہ حسن نوری نے جان سچ کے کہا کہ 2.5 من دی مچھی آ جائے، تے لوکاں کیا کہن دی دیر سی مچھی باہر آ گئی، تے اس فقیر نو پتا لگا تے اون ایکو گل کہندا، یا رب جدو اینی کمائی کر کے اے مچھیاں پکڑن والے پاسے تریا سی، 2.5 من دی مچھی دی تھا تو 2.5 من دا سپ پیدا کر دو جڑا ڈنگ ماردا اینو کھا جاندا، کیونکہ تیری بندگی دی قدر نہیں جان سکیا، اینو سمجھ نہیں پئی کہ رب دی بندگی کی ہے، عبادت کی ہے۔ پیاریو یہی کارن سچے پادشاہ کرپالو میر پہ کر دے نے کہ اپنے اندر نو ٹکا اندر والے پاسے تر، تے اج حضور نے فرمایا کہن لگے پرمانو یہ ارتھ کران گے پرم انو دا ارتھ ات دا سوکشم ہو جانا، ات دا بریک ہو جانا۔ بھائی صاحب ہونا امرت سنچار دی گل نہیں کی سکتر صاحب نے، عام طور تے ساڈا پڑھیا لکھیا سماج نا جدو امرت دی گل چل دی پتا نہیں، میرے سچے پاتشاہ تسی اینیاں میرا کیتیاں تیری میر سانو ترٹ کے مل پئی، اسی او دی قدر نہیں جان دے، ਹਜ਼ੂਰ ਨੇ ਜਿੱਦਣ ਅੰਮ੍ਰਿਤ ਦਿੱਤਾ ਨਾ ਉਦਣ ਨਾਲ ਸਾਡੇ ਖਾਲਸੇ ਤੋਂ ਪਹਿਲਾਂ ਸ਼ਬਦ ਸਿੰਘ ਜੋੜਿਆ ਤੇ ਏਡਾ ਵੱਡਾ ਸਾਨੂੰ ਮਾਣ ਦਿੱਤਾ। ਅੱਜ ਤਕਰੀਬਨ ਬਹੁਤਾਤ ਵੀ ਤੁਸੀਂ ਪੇਪਰਾਂ ਵਿਚ ਨਾ ਪੜੋਗੇ, ਸਿੰਘ ਸ਼ਬਦ ਕਹਿਣ ਤੋਂ ਵੀ ਉਹਨਾਂ ਨੂੰ ਅੱਖਰ ਨਾ ਲਾਣ ਤੋਂ ਹੀ ਨਾਲ ਨਫ਼ਰਤ ਹੈ। ਆਪਣੀ ਆ ਖੌਮੇ ਵਾਲੀ ਜਾਤਾਂ ਨਾਲ ਲਾਈ ਜਾਂਦੇ ਆ ਤੇ ਜਿਹੜਾ ਭਾਈ ਦਇਆ ਸਿੰਘ ਹੋਣਾ ਨੇ ਨਾ, ਭਾਈ ਦਇਆ ਰਾਮ ਜੀ ਨੇ ਸਿਰ ਦਿੱਤਾ ਤੇ ਸੱਚੇ ਪਾਤਸ਼ਾਹ ਨੇ ਕਿਹਾ ਤੂੰ ਮੈਨੂੰ ਸਿਰ ਦਿੱਤਾ, ਮੈਂ ਤੈਨੂੰ ਲਕਬ ਸਿੰਘ ਦੇਣਾ ਵਾ। ਜਿਹੜਾ ਸਿਰ ਦੇ ਕੇ ਸਿੰਘ ਸ਼ਬਦ ਮਿਲਿਆ, ਪਤਾ ਨੀ ਉਸ ਸਿੰਘ ਸ਼ਬਦ ਨੂੰ ਅਸੀਂ ਵਰਤਣ ਤੋਂ ਕਿਉਂ ਆਪਣੇ ਆਪ ਵਿਚ ਹੀਣਤਾ ਮਹਿਸੂਸ ਕਰਦੇ ਆ। ਮੇਰੇ ਕਿਰਪਾਲੂ ਦਾਤਾ ਜੀ ਨੇ ਅੰਮ੍ਰਿਤ ਦੀ ਗੱਲ ਜਿਹੜੀ ਕਹਿ, ਜੇ ਅਸੀਂ ਕਹੀਏ ਵੀ ਅੱਜ ਦੁਨੀਆਂ ਬਹੁਤ ਤਰੱਕੀ ਕਰ ਗਈ, ਅੱਜ ਵੀ ਅੰਮ੍ਰਿਤ ਦੀ ਗੱਲ ਹੁਣ ਇੰਨੀ ਕੁ ਤਰੱਕੀ ਕਰ ਸਕੇਗਾ ਜਿਹੜੀ ਗੁਰੂ ਅਰਜੁਨ ਸਾਹਿਬ ਨੇ ਅੱਜ ਕਹਿ ਦਿੱਤੀ। ਕਹਿਣ ਲੱਗੇ ਤੂੰ ਇੰਨਾ ਕੁ ਸੂਕਸ਼ਮ ਹੋ ਜਾਏ ਪਰਮ ਅਣੂ ਅੱਖਾਂ ਨਾਲ ਵੀ ਨਾ ਦਿਸੇ। ਪਰਮਾਣੂ ਪਰ ਜੰਤ ਇਹ ਦੋ ਸ਼ਬਦ ਨੇ, ਪਰ ਯੰਤ ਇਹਦਾ ਅਰਥ ਹੈ ਪਾਰਲੇ ਬੰਨੇ ਤੱਕ ਅੰਤ ਤੱਕ। ਤੂੰ ਇੰਨਾ ਕੁ ਸੂਕਸ਼ਮ ਹੋ ਜਾਏ ਕਿ ਜਿੱਥੇ ਆਕਾਸ਼ ਦੀ ਖੱਦ ਮੁੱਕਦੀ ਹੈ ਨਾ, ਤੂੰ ਉਡਾਰੀ ਮਾਰ ਕੇ ਅੱਖ ਚਮਕਣ ਦੀ ਦੇਰ ਵਿਚ ਉਥੋਂ ਤੱਕ ਪਹੁੰਚ ਸਕੇ। ਪਰਮਾਣੂ ਪਰ ਜੰਤ ਆਕਾਸ਼ ਹੈ, ਆਕਾਸ਼ ਤੱਕ ਤੂੰ ਪਹੁੰਚ ਜਾਏ। ਦੀਪ ਆ ਜਿੰਨੇ ਵੀ ਜਜ਼ੀਰੇ ਨੇ, ਜਿੰਨੇ ਵੀ ਟਾਪੂ ਨੇ, ਲੋਕ ਜਿੰਨੇ ਵੀ ਲੋਕ ਨੇ, ਛੇ ਖੰਡ ਨੇ, ਜਿੰਨੇ ਵੀ ਖੰਡ ਬ੍ਰਹਿਮੰਡ ਨੇ, ਤੂੰ ਅੱਖ ਚਮਕਣ ਦੀ ਦੇਰ ਵਿਚ ਇਹਨਾਂ ਆਕਾਸ਼ ਇਹਨਾਂ ਟਾਪੂਆਂ ਇਹਨਾਂ ਬ੍ਰਹਿਮੰਡਾਂ ਦੀ ਸੈਰ ਕਰ ਲਵੇ। ਪਰ ਪਿਆਰਿਆ ਇਹ ਬਾਹਰ ਦੀ ਸੂਖਸ਼ਮਤਾ ਨਾਲ ਅੰਦਰ ਦੀ ਸ਼ਾਂਤੀ ਨੀ ਮਿਲਣੀ ਸੱਚੇ ਪਾਤਸ਼ਾਹ। ਕਿਉਂ? ਕਹਿਣ ਲੱਗੇ ਗੱਛੇਣ, ਇਹ ਸੰਸਕ੍ਰਿਤ ਦਾ ਸ਼ਬਦ ਹੈ ਗੱਛਾਮੀ। ਗੱਛੇਣ ਦਾ ਅਰਥ ਹੁੰਦਾ ਜਾਣਾ, ਗੱਛੇਣ ਨੈਣ ਪਾਰੇਣ, ਨੈਣ ਦਾ ਅਰਥ ਹੈ ਅੱਖ ਤੇ ਪਾਰੇਣ ਦਾ ਅੱਖਰੀ ਅਰਥ ਹੁੰਦਾ ਕਿ ਅੱਖ ਦਾ ਚਮਕਣਾ, ਅੱਖ ਦਾ ਫੋਰ। ਕਹਿੰਦੇ ਨੇ ਇੰਨੀ ਤੇਰੇ ਕੋਲ ਤਾਕਤ ਹੋਵੇ ਅੱਖ ਚਮਕਦਿਆਂ ਸਾਰ ਤੂੰ ਸੈਂਕੜੇ ਅਸਮਾਨ ਘੁੰਮ ਕੇ ਪਿਛਾ ਜਾਏ। ਪਰ ਚੇਤੇ ਰੱਖੀ ਇੰਨੀ ਤਾਕਤ ਲੈ ਕੇ ਵੀ ਨਾਨਕ, ਧੰਨ ਗੁਰੂ ਅਰਜਨ ਸਾਹਿਬ ਫਰਮਾ ਰਹੇ ਨੇ ਬਿਨਾਂ ਸਾਧੂ ਨਾ ਸਿੱਧ ਅਤੇ। ਸਾਧੂ ਦਾ ਅਰਥ ਹੈ ਸਤਿਗੁਰੂ, ਸਾਧੂ ਸਾਧੂ ਦਾ ਅਰਥ ਹੈ ਕਰਨੀ ਵਾਲੇ ਮਹਾਂਪੁਰਸ਼। ਪਿਆਰਿਆ ਗੁਰੂ ਸਾਧੂ ਦੀ ਸ਼ਰਨ ਵਿਚ ਪੈਣ ਤੋਂ ਬਿਨਾਂ ਨਾ ਸਿੱਧ ਅਤੇ ਤੈਨੂੰ ਕਦੀ ਵੀ ਜ਼ਿੰਦਗੀ ਦੀ ਸਫਲਤਾ ਨਹੀਂ ਮਿਲੇਗੀ ਜਿੰਨੀ ਦੇਰ ਤੱਕ ਤੇਰਾ ਗੁਰੂ ਨਹੀਂ। ਪਿਆਰਿਓ ਬਾਹਰ ਦੇ ਸ਼ਰੀਰ ਨਾਲ ਲੋਕ ਚੱਲਦੇ ਨੇ, ਜਿੰਦ ਨਾਲ ਕਦੀ ਲੋਕ ਨਹੀਂ ਜੇ ਤੁਰੇ। ਭਾਵਾਂ ਕਿ ਕੱਲ ਨੂੰ ਇਹ ਸ਼ਬਦ ਵੀ ਆਉਣਾ ਕਿ ਮਰਨਾ ਸੱਚ ਹੈ, ਸ਼ਰੀਰ ਨਾਲ ਸ਼ਰੀਰ ਤੁਰਦੇ ਨੇ, ਜਿੰਦ ਨਾਲ ਕਦੀ ਵੀ ਸ਼ਰੀਰ ਨਹੀਂ ਤੁਰਦੇ। ਫਿਰ ਬੇਨਤੀ ਸਮਝੋ, ਸ਼ਰੀਰ ਮੁਰਦਾ ਹੋ ਜਾਏ ਨਾਲ ਸ਼ਰੀਰ ਚੌਕੇ ਤੁਰਨਗੇ। ਤੇ ਬਾਬਾ ਜੀ ਨੇ ਬਾਣੀ ਵਿਚ ਕਿਹਾ ਕਿ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਹੁਣ ਬੰਦੇ ਦੇ ਸ਼ਰੀਰ ਨੂੰ ਮੋਢਿਆਂ ਤੇ ਚੁੱਕੇ ਲਿਜਾਂਦੇ ਨੇ ਪਰ ਜਿੰਦ ਨੂੰ ਕਦੀ ਵੀ ਕਿਸੇ ਨੇ ਮੋਢਿਆਂ ਤੇ ਚੁੱਕਿਆ ਨਹੀਂ। ਸ਼ਰੀਰ ਨਾਲ ਸ਼ਰੀਰ ਜਾਂਦੇ ਨੇ ਪਰ ਜਿੰਦ ਨਾਲ ਕੇਵਲ ਗੁਰੂ ਦਾ ਸ਼ਬਦ ਜਾਂਦਾ ਹੈ। ਜਿੰਦ ਨਾਲ ਸਮਰੱਥ ਗੁਰੂ ਜਾਂਦੇ, ਜਿੰਦ ਨਾਲ ਹੋਰ ਕੌਣ ਜਾ ਸਕਦਾ ਹੈ। ਸਾਹਿਬ ਨੇ ਕਿਹਾ ਜੇ ਇੰਨੀ ਸ਼ਕਤੀ ਇੰਨੀ ਤਾਕਤ ਵੀ ਤੇਰੇ ਕੋਲ ਆ ਜਾਏ ਤੇ ਗੁਰੂ ਦੀ ਸ਼ਰਨ ਤੋਂ ਪੈਣ ਤੋਂ ਬਿਨਾਂ ਅੰਦਰ ਨੂੰ ਸੁੱਖ ਨਹੀਂ। ਭੱਟਾ ਨੇ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਰਾਮਦਾਸ ਜੀ ਦੇ ਸਨਮੁਖ ਲੋ ਕੇ ਸ਼ਬਦ ਕਹਿ ਸਨ ਕਿ ਦੁਨੀਆਂ ਦੇ ਲੋਗੋ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇਮਨ ਮੇਰੇ, ਗੁਰ ਕਰ ਸ਼ਬਦ ਸੁਪੰਨ ਅਗਨ ਕਟੈ ਸਭ ਤੇਰੇ, ਗੁਰ ਕਰ ਸ਼ਬਦ ਸੁਪੁੰਨ ਅਗਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਬ ਨਲ ਕਹੇ, ਜਿਨ ਗੁਰੂ ਨੈ ਦੇਖਿਓ, ਜਿਨ੍ਹਾਂ ਨੇ ਗੁਰੂ ਨੂੰ ਦੇਖਿਆ ਨਹੀਂ ਨੌ ਕਿਓ, ਤੇ ਜਿਹੜੇ ਗੁਰੂ ਵਾਲੇ ਬਣੇ ਨਹੀਂ ਤੇ ਅਕਿਆਤ ਸੰਸਾਰ ਮੈਂ ਉਹਨਾਂ ਦਾ ਧਰਤੀ ਤੇ ਆਉਣਾ ਵਿਅਰਥ ਹੈ। ਮੇਰੇ ਕਹਿਣ ਤੋਂ ਮੁਰਾਦ ਜੇ ਕੋਈ ਧਿਆਨ ਟਿਕਾ ਕੇ ਅੰਦਰ ਦੀ ਸੂਕਸ਼ਮਤਾਈ ਨਾਲ ਗੁਪਤ ਤੇ ਪ੍ਰਗਟ ਹੋ ਜਾਂਦਾ ਹੈ, ਮਤ ਸਮਝੇ ਮੈਨੂੰ ਆਤਮਾ ਦਾ ਸੁਖ ਮਿਲੇਗਾ, ਅੰਦਰ ਦਾ ਰਸ ਤੇ ਸਿੱਖ ਗੁਰੂ ਦੀ ਸ਼ਰਨ ਵਿਚ ਪੈਣ ਵਿਚ ਹੈ। ਆਓ ਗੁਰੂ ਕਿਰਪਾ ਕਰੇ, ਜਿਹੜੇ ਅਜੇ ਤੱਕ ਗੁਰੂ ਦੀ ਸ਼ਰਨ ਵਿਚ ਨਹੀਂ ਪਏ ਕਲਗੀ ਵਾਲੇ ਦੇ ਚਰਨਾਂ ਦੀ ਟੇਕ ਲਈਏ, ਹਜ਼ੂਰ ਤੋਂ ਅੰਮ੍ਰਿਤ ਦੀ ਦਾਤ ਲੈ ਆਪਣੀ ਜ਼ਿੰਦਗੀ ਨੂੰ ਸਫਲ ਕਰ ਸਕੀਏ। ਕਰੋ ਕਿਰਪਾ ਇਕਾਗਰਤਾ ਬਖਸ਼ੋ। ਕੱਲ ਵੀ ਆਪ ਜੀ ਦੇ ਚਰਨਾਂ ਵਿਚ ਇੱਕ ਬੇਨਤੀ ਕੀਤੀ ਸੀ। ਦੇਖੋ ਅਸੀਂ ਬਾਣੀ ਵਿਚ ਵਾਰ ਵਾਰ ਪੜ੍ਹਨੇ ਆ ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਿਆਰਿਓ ਜਦੋਂ ਆਪਾਂ ਰਸਨਾ ਨਾਲ ਇੱਕ ਵਾਰੀ ਜਾਪਣੇ ਆ ਕੱਲਿਆਂ ਉਹਦਾ ਇੱਕ ਵਾਰੀ ਅਸਰ ਹੋਣਾ ਤੇ ਜਦੋਂ ਸੈਂਕੜੇ ਆਵਾਜ਼ਾਂ ਸਾਡੇ ਕੰਨਾਂ ਵਿਚ ਪੈਂਦੀਆਂ ਨੇ ਨਾ ਸੱਚ ਜਾਣੋ ਉਹ ਨਾਮ ਮਲਟੀਪਲ ਹੋ ਜਾਂਦਾ ਹੈ ਉਹ ਨਾਮ ਸਾਡੇ ਅੰਦਰ ਖਿੰਡੇ ਹੋਏ ਨੂੰ ਟਿਕਾਂਦਾ ਹੈ ਕਰੋ ਕਿਰਪਾ ਔਰ ਉਚਾਰਨ ਕਰੋ ਜੀ ਵਾਹੇ ਗੁਰੂ ਜ਼ਬਾਨ ਬੰਦ ਕਰੀਏ ਗੁਰੂ ਨੂੰ ਪੁਕਾਰਦੇ ਕਦੀ ਵੀ ਐਸਤਾ ਨਹੀਂ ਬਾਬਾ ਜੀ ਨੇ ਤੇ ਕਿਹਾ ਕਬੀਰ ਕੋਈ ਸੋ ਕੇ ਸੋ ਕੂਕੀ ਹੈ ਨਾ ਸੋਈ ਹੈ ਆਸਾਰ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ ਕੱਲ ਨੂੰ ਉੱਚੀ ਆਵਾਜ਼ ਵਿਚ ਟਿਕ ਕੇ ਕਿਉਂਕਿ ਕਥਾ ਘੰਟਾ ਸਾਹਿਬ ਬੋਲਣਾ ਭਾਈ ਸਭਰਾ ਢਾਡੀ ਸਿੰਘਾ ਬੋਲਣਾ ਹੁੰਦਾ ਤੇ ਪੰਜ ਕ ਮਿੰਟ ਆਪ ਇਕਾਗਰਤਾ ਬਖਸ਼ਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ